ਤੇ ਜਲ ਜੋਗਨ ਤੇ ਬਹੁ ਭਾਂਤ ਬਿਛਾਵੇ। ਸ਼ਤਰੂ ਅਨੇਕ ਚਲਾਵਤ ਕਾਵ ਤਉ ਤਨੇਕ ਨ ਲਾਗਨ ਪਾਵੇ। ਰਾਖਤ ਹੈ ਆਪਣੋ ਕਰ ਦੇ ਕਰ ਪਾਪ ਸੰਭੂਹ ਨ ਪੇਟਨ ਪਾਵੇ। ਔਰ ਕੀ ਬਾਤ ਕਹਾਂ ਕਹੋ ਤੋ ਸਹਿ ਪੇਟਹਿ ਕੇ ਪੱਟ ਬੀਚ ਬਚਾਵੇ। ਸ਼ਬਦ ਗੁਰੂ ਦੀ ਹਜ਼ੂਰੀ ਚ ਬਿਰਾਜਮਾਨ ਗੁਰੂ ਰੂਪ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰੇ ਸਤਿਕਾਰਯੋਗ ਵੀਰ ਡਾਕਟਰ ਹਰਪਾਲ ਸਿੰਘ ਪੰਨੂ ਜੀ ਨੇ ਬਹੁਤ ਸਾਰੀਆਂ ਗੱਲਾਂ ਔਰ ਬੜੇ ਕੰਮ ਦੀਆਂ ਗੱਲਾਂ ਆਪ ਜੀ ਨਾਲ ਸਾਂਝੀਆਂ ਕੀਤੀਆਂ ਹਨ। ਮਸਲਾ ਵਾਕਈ ਬਹੁਤ ਗੰਭੀਰ ਹੈ ਔਰ ਜਿਵੇਂ ਕਿ ਜਥੇਦਾਰ ਜੀ ਨੇ ਵੀ ਦੱਸਿਆ ਸੀ ਕਿ ਇਹ ਗੱਲ ਸਿਰਫ ਦਸਮ ਗ੍ਰੰਥ ਤੱਕ ਹੀ ਰੁਕਣ ਵਾਲੀ ਨਹੀਂ ਹੈ। ਇਹਦਾ ਦਰਅਸਲ ਨਿਸ਼ਾਨਾ ਜਿਹੜਾ ਹੈ ਉਹ ਅਸਲ ਨਿਸ਼ਾਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਬਣਾਇਆ ਜਾ ਰਿਹਾ ਹੈ। ਮੈਨੂੰ ਯਾਦ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਾਸਤੇ 80ਵਿਆਂ ਔਰ 90 ਦੇ ਵਿੱਚ ਵੀ 90 ਦਾ ਜਿਹੜਾ ਪਿਛਲਾ ਸੀਗਾ 90ਵਿਆਂ ਦੇ ਵਿੱਚ ਕੁਛ ਆਪਣੇ ਹੀ ਸਿੰਘਾਂ ਦੇ ਵਿੱਚੋਂ ਹੀ ਖਰੀਦੇ ਗਏ ਲੋਕ ਜਿਹੜੇ ਸਨ ਅਮਰੀਕਾ ਤੋਂ ਔਰ ਹੋਰਨਾਂ ਯੂਨੀਵਰਸਿਟੀਆਂ ਤੋਂ ਕੁਛ ਉਹਨਾਂ ਨੇ ਇਸ ਤਰ੍ਹਾਂ ਦੀਆਂ ਗੱਲਾਂ ਲਿਖੀਆਂ ਵੀ ਇਹ ਗੁਰੂ ਗ੍ਰੰਥ ਸਾਹਿਬ ਠੀਕ ਨਹੀਂ ਹੈ, ਇਹਦੇ ਵਿੱਚ ਦਰਅਸਲ 1245 ਨੰਬਰ ਦੀ ਮੈਨੂਸਕ੍ਰਿਪਟ ਖਰੜਾ ਜਿਹੜਾ ਉੱਥੇ ਪਿਆ ਹੈ, ਜਿਹੜਾ ਫਲਾਣੇ ਥਾਂ ਪਿਆ ਹੈ ਉਹਦੇ ਵਿੱਚ ਇਸ ਤਰ੍ਹਾਂ ਹੈ ਬਾਣੀ, ਇਹਦੇ ਵਿੱਚ ਊੜਾ ਉਹ ਇੱਕ ਓਂਕਾਰ ਇਸ ਤਰ੍ਹਾਂ ਹੈ, ਉਹਦੇ ਚ ਇਸ ਤਰ੍ਹਾਂ ਹੈ, ਇਹ ਸਾਰਾ ਕੁਝ ਇੱਦਾਂ ਦੀਆਂ ਗੱਲਾਂ ਕਰਕੇ ਤੇ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਗਈ। ਔਰ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਹੋਏਗਾ ਕਿ ਇਸੇ ਸਿਲਸਿਲੇ ਵਿੱਚ ਸਭ ਤੋਂ ਮੋਢੀ ਜਿਹੜੇ ਬਣੇ ਸੀ ਅੱਗੇ ਉਹ ਡਾਕਟਰ ਪਿਸ਼ੌਰਾ ਸਿੰਘ ਸੀ ਤੇ ਪਿਸ਼ੌਰਾ ਸਿੰਘ ਨੂੰ ਅਕਾਲ ਤਖ਼ਤ ਤੇ ਵੀ ਤਲਬ ਕੀਤਾ ਗਿਆ ਸੀ। ਉਦੋਂ ਵੀ ਮਨ ਦੇ ਵਿੱਚ ਇਹ ਬੜਾ ਖਿਆਲ ਆਉਂਦਾ ਸੀ ਵੀ ਇਹ ਵਿਦਿਆ ਦਾ ਮਤਲਬ ਇਹੋ ਹੀ ਹੋ ਗਿਆ ਕਿ ਹੁਣ ਅਸੀਂ ਆਪਣੀ ਹੀ ਗੱਲਾਂ ਨੂੰ ਮਤਲਬ ਆਪਣੀ ਪਰੰਪਰਾ ਨੂੰ ਆਪਣਾ ਜਿਹੜਾ ਸਾਡਾ ਵਿਰਸਾ ਹੈ ਉਸੇ ਦੀ ਭੰਡੀ ਕਰਦੇ ਰਹੀਏ। ਉਹਨਾਂ ਹੀ ਸਮਿਆਂ ਦੇ ਵਿੱਚ ਕੁਝ ਦੇਰ ਬਾਅਦ ਜਦੋਂ ਅਕਾਲ ਤਖ਼ਤ ਤੇ ਵੀ ਤਲਬ ਹੋ ਗਿਆ ਉਸ ਤੋਂ ਬਾਅਦ ਉਹਨੇ ਮੰਨ ਵੀ ਲਿਆ ਵੀ ਹਾਂ ਇਹ ਮੇਰੀ ਗਲਤੀ ਸੀ, ਲੇਕਿਨ ਫਿਰ ਉੱਥੇ ਜਾ ਕੇ ਫਿਰ ਉਸੇ ਤਰ੍ਹਾਂ ਦਾ ਉਸੇ ਤਰ੍ਹਾਂ ਹੀ ਤੇ ਫਿਰ ਇੱਕ ਵਾਰ ਉਹ ਵਿਅਕਤੀ ਇੱਥੇ ਆਇਆ ਮੈਨੂੰ ਵੀ ਮਿਲਿਆ। ਉਦੋਂ ਮੈਂ ਕੁਝ ਸਮੇਂ ਲਈ ਗੁਰੂ ਨਾਨਕ ਯੂਨੀਵਰਸਿਟੀ ਚਲਾ ਗਿਆ ਸਾਂ ਪਟਿਆਲੇ ਤੋਂ, ਮੈਨੂੰ ਮਿਲਣ ਆਇਆ ਮੇਰੇ ਕਮਰੇ ਚ। ਮੈਂ ਕਿਹਾ ਵੀ ਸੁਣਾ ਪਿਸ਼ੌਰਾ ਸਿੰਘ ਹੁਣ ਕਿਹੜੀ ਕੰਟਰੋਵਰਸੀ ਨਾਲ ਲੈ ਕੇ ਆਇਆ ਭਾਈ? ਕਹਿੰਦੇ ਨਹੀਂ ਜੀ ਕੋਈ ਕੰਟਰੋਵਰਸੀ ਵਾਲੀ ਤੇ ਗੱਲ ਨਹੀਂ ਹੈ, ਮਤਲਬ ਉਹ ਤੇ ਦਰਅਸਲ ਸਾਡੇ ਇਸ ਤਰ੍ਹਾਂ ਦੇ ਵਿਚਾਰ ਨੇ, ਇਹ ਹੈ ਵੋ ਹੈ। ਮੈਂ ਕਿਹਾ ਚਲੋ ਛੱਡੋ, ਤੁਸੀਂ ਇਹਦੀ ਟੈਕਸਚੁਅਲ ਸਟੱਡੀ ਕਰ ਰਹੇ ਜੇ ਵੀ ਇਹਦਾ ਜਿਹੜਾ ਜਿਹੜੇ ਸ਼ਬਦ ਲਿਖੇ ਨੇ ਤੁਸੀਂ ਉਹਨਾਂ ਦੀ ਸਟੱਡੀ ਕਰ ਰਹੇ ਜੇ ਤੇ ਟੈਕਸਚੁਅਲ ਸਟੱਡੀ ਜਿਹੜੀ ਹੈ ਦਰਅਸਲ ਉਹਨਾਂ ਗ੍ਰੰਥਾਂ ਦੀ ਹੁੰਦੀ ਹੈ ਜਿਹੜੇ ਬੜੀ ਵਾਰਾਂ ਸੰਪਾਦਿਤ ਹੋਏ ਹੋਣ, ਜਿਸ ਤਰ੍ਹਾਂ ਬਾਈਬਲ ਹੈ। ਬਾਈਬਲ ਦੀ ਮੂਲ ਰਚਨਾ ਬਾਰ ਬਾਰ ਉਹ ਸੰਪਾਦਿਤ ਹੁੰਦੀ ਰਹੀ ਤੇ ਉਹਦੇ ਟੈਕਸਟ ਦਾ ਪਾਠ ਕਰਕੇ ਤੇ ਪਾਦਰੀਆਂ ਨੇ ਆਪ ਨਿਰਧਾਰਿਤ ਕੀਤਾ ਔਰ ਕਰਦੇ ਰਹਿੰਦੇ ਨੇ ਟਾਈਮ ਟੂ ਟਾਈਮ, ਕਿਉਂਕਿ ਉਹਦੇ ਵਿੱਚ ਉਨੀ ਉਹ ਅਥੈਂਟਿਸਿਟੀ ਜਾਂ ਜਿਸ ਤਰ੍ਹਾਂ ਦਾ ਸਿਸਟਮ ਗੁਰੂ ਗ੍ਰੰਥ ਸਾਹਿਬ ਚ ਅਪਣਾਇਆ ਬਿਲਕੁਲ ਹੈ ਨਹੀਂ। ਤੋ ਮੈਂ ਕਿਹਾ ਇਹ ਟੈਕਸਚੁਅਲ ਸਟੱਡੀ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਕਿੱਦਾਂ ਕਰ ਰਹੇ ਜੇ ਇਹਦੇ ਵਿੱਚ, ਤੇ ਨੰਬਰਿੰਗ ਜਿਹੜੀ ਹੈ ਇਸ ਹਿਸਾਬ ਨਾਲ ਕੀਤੀ ਹੋਈ ਹੈ ਕਿ ਇੱਕ ਵੀ ਅੱਖਰ ਤੁਸੀਂ ਮਤਲਬ ਇੱਕ ਸ਼ਬਦ ਵੀ ਨਹੀਂ ਕੱਢ ਸਕਦੇ ਤੇ ਤੁਸੀਂ ਇਹ ਕੀ ਸੁਧਾਰ ਕੀ ਕਰ ਰਹੇ ਜੇ? ਨਾਲੇ ਗ੍ਰੰਥ ਇਹ ਇੱਥੋਂ ਦਾ ਤੁਸੀਂ ਜਿਹੜਾ 20,000 ਕਿਲੋਮੀਟਰ ਦੂਰ ਜਿਹੜੀ ਚੀਜ਼ ਹੋਈ ਹੈ ਉਸ ਤਰ੍ਹਾਂ ਦੀ ਸਟੱਡੀ ਇਹਦੀ ਕਿਸ ਤਰ੍ਹਾਂ ਹੋ ਸਕਦੀ ਹੈ? ਇਹਦੀ ਸਟੱਡੀ ਵਾਸਤੇ ਇਹਦੇ ਆਪਣੇ ਵੱਖਰੇ ਮੀਟਰ ਹੋਣਗੇ, ਉਹਦੀ ਸਟੱਡੀ ਵਾਸਤੇ ਉਹਨਾਂ ਦੇ ਵੱਖਰੇ ਮੀਟਰ ਨੇ। ਮੈਂ ਕਿਹਾ ਤੁਸੀਂ ਦੇਖੋ ਜੇ ਤੁਸੀਂ ਇਹਦੀ ਸਟੱਡੀ ਹੀ ਕਰਨੀ ਨਾ ਇੱਦਾਂ ਤੇ ਇਹ ਗੁਰਬਾਣੀ ਦੇ ਵਿੱਚੋਂ ਹੀ ਮਾਡਲ ਲੱਭੋ ਵੀ ਇਹਦੀ ਸਟੱਡੀ ਕਿੱਦਾਂ ਕੀਤੀ ਜਾਵੇ। ਮੈਂ ਕਿਹਾ ਮੇਰੀ ਗੱਲ ਸੁਣ ਲਓ ਤੂੰ ਤੇ, ਮੈਂ ਕਿਹਾ ਭਾਈ ਬਹੁਤ ਗ੍ਰੰਥੀ ਵੀ ਰਿਹਾ ਕਿਤੇ ਔਰ ਬਹੁਤ ਵਿਦਵਾਨ ਵੀ ਹੈਗਾ ਗੁਰਬਾਣੀ ਦਾ। ਤੁਹਾਨੂੰ ਮੈਂ ਕਿਹਾ ਪਤਾ ਵੀ ਗੁਰਬਾਣੀ ਚ ਇੱਕ ਸ਼ਬਦ ਆਉਂਦਾ ਹੈ ਕਿ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋਈ ਥਾਨ ਸੁਹਾਵਾ ਰਾਮ ਰਾਜੇ, ਗੁਰਸਿੱਖੀ ਸੋ ਥਾਨ ਪਾਲਿਆ ਲੈ ਧੂੜ ਮੁਖ ਲਾਵਾ। ਯਾਨੀ ਇਹਦਾ ਮਤਲਬ ਤੁਸੀਂ ਸਮਝ ਰਹੇ ਜੇ ਨਾ ਪਿਸ਼ੌਰਾ ਸਿੰਘ ਜੀ, ਇਹਦਾ ਮਤਲਬ ਇਹ ਹੈ ਕਿ ਦਰਅਸਲ ਜਿੱਥੇ ਜਾ ਕੇ ਮੇਰਾ ਗੁਰੂ ਜਿਹੜਾ ਹੈ ਉਹ ਬਿਰਾਜਮਾਨ ਹੋ ਜਾਂਦਾ ਹੈ, ਸਿੱਖਾਂ ਵਾਸਤੇ ਉਹ ਥਾਂ ਜਿਹੜਾ ਹੈ ਉਹ ਬੜਾ ਸੁਹਾਵਣਾ ਹੋ ਜਾਂਦਾ ਹੈ। ਬਲਕਿ ਸਿੱਖ ਇਹੋ ਜਿਹੇ ਥਾਵਾਂ ਨੂੰ ਲੱਭਦੇ ਫਿਰਦੇ ਨੇ ਵੀ ਕਿੱਥੇ ਕਿੱਥੇ ਉਹ ਬੈਠੇ ਨੇ ਤੇ ਯਾਦਾਂ ਕਾਇਮ ਕਰਦੇ ਨੇ, ਧੂੜ ਮੱਥੇ ਤੇ ਲਾਉਂਦੇ ਨੇ। ਮੈਂ ਕਿਹਾ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਵੀ ਚਲੋ ਛੱਡੋ ਤੁਹਾਡਾ ਟੈਕਸਚੁਅਲ ਐਨਾਲਿਸਿਸ ਜੋ ਮਰਜ਼ੀ ਕਰੋ, ਤੁਸੀਂ ਇਹ ਮੰਨਦੇ ਜੇ ਕਿ ਨਹੀਂ ਮੰਨਦੇ ਵੀ ਗੁਰੂ ਅਰਜਨ ਸਾਹਿਬ ਨੇ ਇਹਦੀ ਸੰਪਾਦਨਾ ਕੀਤੀ? ਬੜੀ ਮੋਟੀ ਗੱਲ ਹੈ। ਮੈਂ ਕਿਹਾ ਤੁਸੀਂ ਇਹ ਗੱਲ ਨਹੀਂ, ਇਹ ਤੇ ਸਾਰੇ ਮੰਨਦੇ ਨੇ। ਤੇ ਮੈਂ ਕਿਹਾ ਜਦੋਂ ਤੁਸੀਂ ਇਹ ਮੰਨਦੇ ਜੇ ਤੁਸੀਂ ਤੇ ਮੈਂ ਕਿਹਾ ਯੂਨੀਵਰਸਿਟੀ ਚ ਭਾਈ ਕੰਮ ਕਰ ਰਹੇ ਹੋ, ਅਸੀਂ ਵੀ ਯੂਨੀਵਰਸਿਟੀਆਂ ਵਿੱਚ ਹੈ, ਕਿਤੇ ਕੋਈ ਪੇਪਰ ਪੜ੍ਹਨਾ ਹੁੰਦਾ ਹੈ ਤੇ ਅਸੀਂ 10-15 ਕਿਤਾਬਾਂ ਕੰਸਲਟ ਕਰਦੇ ਹਾਂ ਪਹਿਲਾਂ, ਫਿਰ ਉਹਨਾਂ ਦੇ ਵਿੱਚੋਂ ਨੋਟਸ ਲੈਂਦੇ ਹਾਂ, ਨੋਟਸ ਲੈ ਕੇ ਅਸੀਂ ਤੇ ਫਿਰ ਇੱਕ ਲੇਖ ਤਿਆਰ ਕਰਦੇ ਹਾਂ। ਤੁਸੀਂ ਹੁਣ ਇਹ ਕਹਿ ਰਹੇ ਜੇ ਕਿ ਜਿਹੜਾ ਫਾਈਨਲ ਲੇਖ ਤਿਆਰ ਹੋ ਗਿਆ ਸਾਡੇ ਵੱਲੋਂ ਉਹ ਤੇ ਗਲਤ ਹੈ ਤੇ ਜਿੱਥੋਂ ਜਿੱਥੋਂ ਨੋਟ ਲੈ ਗਏ ਨੇ ਉਹ ਸਹੀ ਹੈ। ਗੁਰੂ ਅਰਜਨ ਸਾਹਿਬ ਨੇ ਮੰਨ ਲਓ ਬਾਣੀ ਤੇ ਸ਼ਿਫਟ ਕੀਤੀ ਹੈ, ਇਹਨਾਂ ਨੇ ਚੋਣ ਤੇ ਕੀਤੀ ਹੈ, ਤੇ ਤੁਸੀਂ ਹੁਣ ਇਹ ਕਹਿਣਾ ਚਾਹ ਰਹੇ ਜੇ ਵੀ ਜਿੱਥੋਂ ਚੋਣ ਕੀਤੀ ਹੈ ਜਿਹੜੀਆਂ ਪਰਚੀਆਂ ਸਨ ਉਹ ਤੇ ਹੈਗੀਆਂ ਨੇ ਸਹੀ ਤੇ ਗੁਰੂ ਸਾਹਿਬ ਨੇ ਜਿਹੜਾ ਫਾਈਨਲ ਕੀਤਾ ਉਹ ਗਲਤ ਹੈ। ਮੈਂ ਕਿਹਾ ਕਿਉਂ ਚਿੱਤਰਖਾਨ ਦੇ ਕੰਮ ਕਰਦੇ ਜੇ? ਯੂਨੀਵਰਸਿਟੀ ਦੇ ਵਿੱਚ ਪੜ੍ਹਿਆ ਬੰਦਾ ਮੈਂ ਕਿਹਾ ਇਹੋ ਜਿਹੀ ਗੱਲ ਕਰੇ ਇਹ ਸ਼ਰਮ ਦੀ ਗੱਲ ਹੈ। ਗੁਰੂ ਸਾਹਿਬ ਫਿਰ ਖੁਦ ਕਹਿ ਰਹੇ ਨੇ, ਅੰਦਰ ਬਾਣੀ ਕਹਿ ਰਹੀ ਹੈ ਕਿ ਉਹ ਥਾਂ ਸੁਹਾਵਾ ਜਿੱਥੇ ਗੁਰੂ ਬੈਠੇ, ਗੁਰੂ ਨੇ ਜੋ ਕੰਮ ਕਰਕੇ ਸਾਡੇ ਸਾਹਮਣੇ ਰੱਖ ਦਿੱਤਾ ਉਹ ਸੰਪੂਰਨ ਹੈ, ਉਹਦੇ ਤੇ ਕਿੰਤੂ ਪਰੰਤੂ ਦਾ ਕੋਈ ਮਤਲਬ ਹੀ ਨਹੀਂ ਹੈ। ਲੇਕਿਨ ਤੁਸੀਂ ਕਿੰਤੂ ਪਰੰਤੂ ਕਰ ਰਹੇ ਜੇ, ਇਹਦੇ ਪਿੱਛੇ ਮਕਸਦ ਕੇਵਲ ਇੰਨਾ ਹੀ ਨਹੀਂ ਹੈ, ਤੁਹਾਡਾ ਮਕਸਦ ਇਹੋ ਹੀ ਹੈ ਕਿ ਕਨਫਿਊਜ਼ਨ ਕ੍ਰੀਏਟ ਕਰੀਏ ਲੋਕਾਂ ਦੇ ਵਿੱਚ, ਵਾਵ ਰੋਲਾ ਜਿਹਾ ਕੰਟਰੋਲ ਮਤਲਬ ਉਹ ਕਰੀਏ ਸ਼ੁਰੂ, ਤੇ ਆਪੇ ਹੀ ਮਤਲਬ ਕਈ ਸਿੱਖ ਤੇ ਇਸੇ ਹੀ ਵਹਿਮ ਦੇ ਵਿੱਚ ਸਿੱਖੀ ਨਾਲੋਂ ਦੂਰ ਹੋ ਜਾਣਗੇ ਵੀ ਪਤਾ ਨਹੀਂ ਯਾਰ ਦੇਖੋ ਜੀ ਅਮਰੀਕਨ ਯੂਨੀਵਰਸਿਟੀ ਦਾ ਬੰਦਾ ਇਹ ਗੱਲ ਕਹਿ ਰਿਹਾ ਤੇ ਇਹਦੇ ਸਹੀ ਹੋਣੀ ਹੈ ਜਿੱਦਾਂ ਆਮ ਲੋਕਾਂ ਦਾ ਖਿਆਲ ਹੁੰਦਾ। ਤੋ ਇਹ ਵਾਕਈ ਹੀ ਗੱਲ ਬੜੀ ਦਰੁਸਤ ਹੈ ਕਿ ਜਿੱਦਾਂ ਉਹ ਪਸੌੜ ਵਾਲੇ ਸਨ ਉਹਨਾਂ ਨੇ ਵੀ ਸ਼ੁਰੂ ਕੀਤਾ ਭਗਤ ਬਾਣੀ ਨੀ ਜੀ ਠੀਕ ਹੈਗੀ, ਫਲਾਣਾ ਨੀ ਜੀ ਹੈਗਾ ਠੀਕ। ਤੁਸੀਂ ਦੇਖੋ ਭਗਤ ਬਾਣੀ ਦੀ ਕਿੰਨੀ ਮਹੱਤਤਾ ਹੈ, ਮੈਂ ਤੇ ਹੈਰਾਨ ਹੁੰਦਾ ਕਿ ਦਰਅਸਲ ਖਾਲਸੇ ਦੀ ਸਿਰਜਣਾ ਜਿਹੜੀ ਸੀ ਉਹ ਗੁਰੂ ਨਾਨਕ ਦੇਵ ਨੇ ਸ਼ੁਰੂ ਕਰਤੀ ਸੀ, ਔਰ ਕਿੱਦਾਂ ਕਰਦੀ ਸੀ ਉਹ ਸਾਨੂੰ ਭਗਤ ਕਬੀਰ ਦੀ ਬਾਣੀ ਦੱਸ ਰਹੀ ਹੈ ਜਿਹੜੀ ਇਕੱਠੀ ਉਹ ਕਰ ਰਹੇ ਨੇ ਉੱਥੋਂ, ਰਾਮਾਨੰਦ ਦੀ ਬਾਣੀ ਉੱਥੋਂ ਲੈ ਰਹੇ ਨੇ ਬਨਾਰਸ ਤੋਂ, ਕਬੀਰ ਦੀ ਲੈ ਰਹੇ ਨੇ ਰਵਿਦਾਸ ਦੀ ਲੈ ਰਹੇ ਨੇ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੋ ਸ਼ਬਦ ਦਰਜ ਹੈ ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੇ ਘਾਓ ਖੇਤ ਜੋ ਮਾਂਡਿਓ ਸੂਰਮਾ ਅਬ ਜੂਜਨ ਕੋ ਦਾਓ ਸੂਰਾ ਸੋ ਪਹਿਚਾਨੀਏ ਲਰੇ ਦੀਨ ਕੇ ਹੇਤ ਪੁਰਜਾ ਪੁਰਜਾ ਘੱਟ ਮਰੇ ਕੱਬੂ ਨਾ ਛਾਡੇ ਖੇਤ। ਭਗਤ ਕਬੀਰ ਜੀ ਦਾ ਇਹ ਸ਼ਬਦ ਹੈ ਔਰ ਗੁਰੂ ਨਾਨਕ ਸਾਹਿਬ ਕਲੈਕਟ ਕਰ ਰਹੇ ਨੇ ਔਰ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਦਰਜ ਹੋ ਰਿਹਾ ਗੁਰੂ ਅਰਜਨ ਦੇਵ ਜੀ ਦੁਆਰਾ। ਤੇ ਇੰਨਾ ਹੀ ਨਹੀਂ ਹੈ, ਫਿਰ ਉਸੇ ਹੀ ਪੰਨੇ ਦੇ ਉੱਤੇ ਤੁਸੀਂ ਦੇਖੋ ਅੱਗੇ ਜਾ ਕੇ ਯਾਨੀ ਸੂਰਮੇ ਦੀ ਗੱਲ ਕੀਤੀ ਹੈ ਵੀ ਸੂਰਮਾ ਉਹ ਹੈ ਜਿਹੜਾ ਦੀਨ ਵਾਸਤੇ ਗਰੀਬ ਵਾਸਤੇ ਲੜਦਾ ਹੈ, ਸਿੱਖ ਕੌਮ ਤੇ ਤਿਆਰੀ ਗਰੀਬ ਵਾਸਤੇ ਹੋ ਰਹੀ ਸੀ। ਉਸੇ ਹੀ ਸ਼ਬਦ ਤੇ ਅੱਗੇ ਆ ਕੇ ਫਿਰ ਕਬੀਰ ਜੀ ਦਾ ਇੱਕ ਹੋਰ ਸ਼ਬਦ ਹੈ ਔਰ ਉਹ ਸੰਦਰਭ ਹੈ ਜਦੋਂ ਦੁਰਯੋਧਨ ਦੇ ਕੋਲ ਜਾਂਦੇ ਨੇ ਕ੍ਰਿਸ਼ਨ ਤੇ ਜਾ ਕੇ ਉਹ ਕਹਿੰਦੇ ਨੇ ਕਿ ਭਾਈ ਤੂੰ ਇਹਨਾਂ ਨੂੰ ਹੋਰ ਕੁਛ ਨਹੀਂ ਤੇ 5 ਪਿੰਡ ਹੀ ਦੇ ਦੇ। ਤੇ ਦਰਅਸਲ ਉਹ ਰਾਤ ਜਾ ਕੇ ਪਹਿਲਾਂ ਉਹ ਬਿਦਰ ਦੇ ਘਰ ਰਹਿੰਦੇ ਨੇ, ਦੁਰਯੋਧਨ ਕੋਲ ਨਹੀਂ ਜਾਂਦੇ। ਦੁਰਯੋਧਨ ਨੂੰ ਸਵੇਰੇ ਜਦੋਂ ਪਤਾ ਲੱਗਦਾ ਹੈ ਉਹ ਕਹਿੰਦਾ ਇਹ ਤੇ ਸਾਡੀ ਇਨਸਲਟ ਹੈ, ਇਹ ਤੇ ਸਾਡੀ ਬੇਇੱਜ਼ਤੀ ਹੈ, ਕਮਾਲ ਹੈ ਤੁਸੀਂ ਐਂਬੈਸਡਰ ਹੋ ਕੇ ਆਏ ਸਾਡੇ ਵੱਲ ਨਹੀਂ ਰਹੇ, ਤੁਸੀਂ ਜਾ ਕੇ ਇੱਕ ਬਿਦਰ ਜਿਹੜਾ ਦਾਸੀ ਪੁੱਤਰ ਹੈ ਉਹਦੇ ਘਰ ਰਹੇ ਜੇ, ਇਹ ਤੇ ਚੰਗਾ ਨਹੀਂ ਕੀਤਾ ਤੁਸੀਂ। ਤੇ ਕਬੀਰ ਦੇ ਲਫ਼ਜ਼ਾਂ ਦੇ ਵਿੱਚ ਉਸ ਐਪੀਸੋਡ ਦਾ ਜ਼ਿਕਰ ਹੈ ਜਿਹੜਾ ਕਿ ਗਗਨ ਦਮਾਮਾ ਬਾਜੋ ਵਾਲੇ ਪੇਜ ਦੇ ਉੱਤੇ ਹੀ ਗੁਰੂ ਸਾਹਿਬ ਨੇ ਅੰਕਿਤ ਕੀਤਾ ਹੈ ਕਿ ਰਾਜਨ ਕੌਣ ਤੁਮਾਰੇ ਆਵੇ ਐਸੋ ਭਾਓ ਬਿਦਰ ਕੋ ਦੇਖਿਓ ਉਹ ਗਰੀਬ ਮੋਹੇ ਪਾਵੇ। हस्ती देख भरम तै भूला श्री भगवान ना जानिया तुमरो दूध बिदर को पानो अमृत कर मैं मानिया खीर समान साग मैं पाया गुण गावत रहन बिहानी कबीर को ठाकर अनंत विनोदी जात ना काहू की माने। तो ये बड़े सीधे और स्पष्ट अर्थ ने ये कि कृष्ण ने यानी कबीर जी कह रहे ने भगत बाणी कि राजन कौन तुम तेरे कोल की आईए भाई असि पाओ भगत का भुखा है जेड़ा और भगत वो लालो कोल ते जाएगा मतलब मलक भागो कोल नहीं जाएगा ऐसो भाव बिदर को देखियो बिदर जेड़ा है भाई ओदा ऐसा भाव सी कि ओ गरीब मोहे पावे मैनू ते गरीब चंगा लगदा है नीचा अंदर नीच जात अगे गुरु नानक कह रहे ने नीची हुआत नीच नानक तिनके संग साथ होड्या सो क्या रीच। तो एहो जी संपादना के एक थॉट भी दिता है ते नाल ओदी व्याख्या भी की है मतलब गुरु ग्रंथ साहब नूं जे असीं इस तरह ओदा अध्ययन करिए वेखिए विचारीए ते कपाट खुल जांदे ने। एक छोटा जिहा इनसाइक्लोपीडिया तैयार किया है यूनिवर्सिटी ने ते 25 साल लग गए उन्हूं ते तुसीं अंदाजा लगाओ कि गुरु साहब ने यह तिना चार सालां दे विच एडा वड्डा ग्रंथ जिहदे विच 5 सदियां दी जिहड़ी कल्चर है साडा साडे भारत दा ਉਹ ਸਾਰੇ ਭਗਤ ਵੀ ਤੇ ਸੰਤ ਵੀ ਤੇ ਮਹਾਤਮਾ ਵੀ ਸਾਰੇ ਇੱਕ ਜਗ੍ਹਾ ਚਾਹੇ ਉਹ ਹਿੰਦੂ ਨੇ ਚਾਹੇ ਮੁਸਲਮਾਨ ਨੇ ਚਾਹੇ ਉਹ ਕੁਛ ਨੇ ਸਾਰੇ ਇਕੱਠੇ ਕਰਕੇ ਰੱਖ ਦਿੱਤੇ ਕਿਸੇ ਗ੍ਰੰਥ ਚ ਇਦਾਂ ਹੋਇਆ ਹੋਵੇ ਮੈਨੂੰ ਕੋਈ ਦੱਸ ਦੇਵੇ। ਤੋ ਇਹ ਗੁਰੂ ਗ੍ਰੰਥ ਸਾਹਿਬ ਦੀ ਗੱਲ ਵੀ ਮਤਲਬ ਕਮਾਲ ਦੀ ਗੱਲ ਹੈ ਔਰ ਇਹ ਲੋਕ ਵੀ ਜਿਹੜੇ ਬੇਸ਼ਰਮ ਹੋ ਕੇ ਇਸ ਤਰ੍ਹਾਂ ਪਿੱਛੇ ਪਏ ਹੋਏ ਨੇ ਮੈਨੂੰ ਤੇ ਸਮਝ ਨਹੀਂ ਆ ਰਹੀ ਵੀ ਇਹ ਕਿਹੜੀ ਸੇਵਾ ਕਰ ਰਹੇ ਨੇ ਇਹ ਕਿੱਦਾਂ ਦੀ ਸੇਵਾ ਹੈ ਭਾਈ। खैर गल आप अज दसम ग्रंथ की करनी सी क्योंकि दास ने जिवें पन्नू साहब ने भी दस्या कि दास ने दरअसल जदों मैं बनारस हिंदू यूनिवर्सिटी सां उत्थे ही मैं एम ए अंग्रेजी की हिंदी की एम ए फिलोसफी की कीती फिर PhD भी उत्थों ही कीती सिद्ध गोष्ठ दे उत्ते। उस दौरान मैनू यह महसूस होया कि सिखां दी जिहड़ी इमेज है सिखां नूं जिस तरह लोग जानते ने उस उन्होंने इलाकों में तो बड़ी माड़ी इमेज है। माड़ी किदा भी जां दे सिख टैक्सी या ट्रक ड्राइवर हुंदे ने ते जां सिख जिहड़े ने कपड़ा वेचण वाले हुंदे ने मोटर पार्ट्स दे मतलब इदां दे हुंदे ने ते इन्हां दा ते होर कोई पढ़न लिखण नाल ते कोई तल्लुक ही नहीं ते इन्हां दा पढ़न लिखण नाल ते कोई तल्लुक ही नहीं। मैं बड़ा मन दे विच दुखी होया कि कमाल है सिखां दे कोल एडा वड्डा खजाना दसम ग्रंथ है 12 भाई गुरदास ने और गुरु ग्रंथ साहब है मतलब ये इधर ये समझा जा रहा है भी कोई पढ़न लिखन वाले बंदे ही नहीं हुंदे इन्हां दा ते काम है मार धाड़ करनी ते लड़ाई झगड़ा करना शराब शरूब पीनी ते खत्म हुई गल। दास ने फिर उदों दसम ग्रंथ दा सब तो पहला 1980-81 दे विच हिंदी दे विच ट्रांसलेशन कीता सारा ताकि लोगों को पता लगे भी ये की चीज है वो ट्रांसलेट किया। उस तो बाद मन से ख्याल आया कि भाई गुरदास दी वारा नूं कुंजी किया गया गुरु ग्रंथ साहब दी ते भाई गुरदास दी वारा भी जिहड़ियां ने वह भी हिंदू वीरां वल जाणियां चाहीदियां ने उन्हां नूं पता लगे कि भाई गुरदास किड्डा वड्डा फिलासफर सी। भाई गुरदास नूं सिखां ने मैं कहिंदा हुण अज भी एक तरह नाल रोलिया होया है किस तरह कि साखियां सानू इहो ही सुनाई जा रहे ने जी कदी उन्हां नूं आगरे भेज दिंदे सी कदी उन्हां नूं काबल घोड़े खरीदण भेज दिंदे सी ते बस इदां दा प्रचारक प्रचार वास्ते कदी बनारस भेज दिंदे सी इदां दीआं गल्लां बस मामूली जिदां प्रचारक जिहा इक हुंदा है। तुसीं पहली वार पढ़ो भाई गुरदास दी चानण हो जांदा बंदे नूं भी उह बंदा किड्डा वड्डा रिहा होएगा। तुसीं सारे जाणदे जिन्हां ने पढ़िया है या पढ़दे ने भाई गुरदास दियां वारां दियां पौड़ियां दे विच 8 पंक्तियां तो वध किते भी नहीं हैगियां 8 या 9 या 10 10 तो वध बिल्कुल नहीं हैगियां नहीं ते 7-8 इसे तरह ही सारियां पौड़ियां ने 7-8 पंक्तियां दे विच ओह बंदा ऋग्वेद यजुर्वेद सामवेद अथर्ववेद सांख शास्त्र योग शास्त्र न्याय शास्त्र वैशेषिक शास्त्र वेदांत पूर्व मीमांसा दे उत्तर मीमांसा उस सारिया का निचोड़ दे रहा है। तुसी ये देख लो ਅੱਠ ਅੱਠ ਲਾਈਨਾਂ ਚ ਨਿਚੋੜ ਦੇ ਰਿਹਾ। ਮੈਂ ਇਸ ਗੱਲ ਤੇ ਇਸ ਕਰਕੇ ਜ਼ੋਰ ਦੇ ਰਿਹਾ ਹੈ ਵੀ ਇੱਕ ਘੰਟਾ ਬੋਲਣਾ ਬੜਾ ਆਸਾਨ ਹੈ, ਦਸਾਂ ਮਿੰਟਾਂ ਦੇ ਵਿੱਚ ਸਾਰੀ ਗੱਲ ਸਮਝਾਉਣੀ ਜਿਹੜੀ ਹੈ ਉਹ ਸਭ ਤੋਂ ਔਖਾ ਕੰਮ ਹੈ। ਔਰ ਭਾਈ ਗੁਰਦਾਸ ਉਹ ਵੱਡਾ ਵਿਦਵਾਨ ਹੈ ਕਿ ਉਹ ਦਸਾਂ ਦਸਾਂ ਪੰਕਤੀਆਂ ਦੇ ਵਿੱਚ ਅੱਠਾਂ ਅੱਠਾਂ ਪੰਕਤੀਆਂ ਸਾਰੀ ਗੱਲ ਕਰ ਰਿਹਾ। ਉਸ ਵੱਡੇ ਵਿਦਵਾਨ ਅੱਛਾ ਫਿਰ ਉਹ ਫਿਲਾਸਫੀ ਦੀ ਗੱਲ ਕਰ ਰਿਹਾ। ਦੇਖੋ ਸਾਰੇ ਹਿੰਦੁਸਤਾਨ ਨੂੰ ਫਖਰ ਹੈ ਆਪਣੀ ਫਿਲਾਸਫੀ ਤੇ, ਇੰਡੀਅਨ ਫਿਲਾਸਫੀ, ਜਿਹੜੇ ਮੈਂ ਗ੍ਰੰਥਾਂ ਦੇ ਨਾਂ ਦੱਸੇ ਵੀ ਚਾਰ ਵੇਦ ਨੇ, ਛੇ ਸ਼ਾਸਤਰ ਨੇ ਤੇ ਹੋਰ ਪੁਰਾਣ ਵਗੈਰਾ ਨੇ, 108 ਉਪਨਿਸ਼ਦ ਨੇ, ਇਹਨਾਂ ਦੇ ਉੱਤੇ ਫਖਰ ਹੈ ਨਾ। ਔਰ ਮਜ਼ੇ ਦੀ ਗੱਲ ਇਹ ਹੈ ਕਿ ਦੇਖੋ ਰਾਧਾ ਕ੍ਰਿਸ਼ਨ ਜੀ ਨੇ, ਅਰਵਿੰਦੋ ਨੇ, ਰਾਧਾ ਕ੍ਰਿਸ਼ਨ ਜੀ ਨੇ ਤੇ ਹੋਰ ਵੱਡੇ ਵੱਡੇ ਜਿਹੜੇ ਇੱਥੇ ਬੰਦੇ ਹੋਏ ਨੇ ਜਿਨ੍ਹਾਂ ਨੂੰ ਅਸੀਂ ਫਿਲਾਸਫਰ ਮੰਨਦੇ ਹਾਂ ਬੜੇ ਤਗੜੇ, ਉਹਨਾਂ ਨੇ ਸਿਰਫ ਉਹਨਾਂ ਦੀ ਆਪਣੀ ਫਿਲਾਸਫੀ ਕੋਈ ਨਹੀਂ ਸੀ, ਉਹਨਾਂ ਨੇ ਸਿਰਫ ਜਿਹੜੀ ਇੰਡੀਅਨ ਫਿਲਾਸਫੀ ਪੁਰਾਣੀ ਭਾਰਤੀ ਦਰਸ਼ਨ ਹੈ ਉਹਦਾ ਸਿਰਫ ਉਹਦੇ ਬਾਰੇ ਲਿਖਿਆ ਹੈ ਕੁਝ ਵੀ, ਇਹਦੇ ਚ ਇਹ ਹੈ, ਇਹਦੇ ਚ ਇਹ ਹੈ, ਇਹਦੇ ਚ ਇਹ ਹੈ। ਭਾਈ ਗੁਰਦਾਸ ਸਾਰਿਆਂ ਦੇ ਬਾਰੇ ਲਿਖ ਰਿਹਾ ਤੇ ਅਸੀਂ ਸਿਰਫ ਉਹਨੂੰ ਕਿੰਨੇ ਜੀ ਮਿਸ਼ਨਰੀ ਸਨ, ਇੱਕ ਪ੍ਰਚਾਰਕ ਸਨ, ਸਿਰਫ ਫਿਲਾਸਫਰ ਨਹੀਂ। ਉਹ ਫਿਲਾਸਫਰ ਸੀ ਬਹੁਤ ਵੱਡੇ, ਅਸੀਂ ਤੇ ਆਪ ਬੰਦੇ ਰੋਲ, ਅਸੀਂ ਬੰਦਿਆਂ ਨੂੰ ਰੋਲਣ ਚ ਤੇ ਬੜੇ ਮਾਹਿਰ ਹਨ, ਲਫ਼ਜ਼ਾਂ ਨੂੰ ਵੀ ਰੋਲਣ ਚ ਬੜੇ ਮਾਹਿਰ ਹਨ। ਗਿਆਨੀ ਲਫ਼ਜ਼ ਕਿਸੇ ਸਮੇਂ ਕਿੰਨਾ ਸਤਿਕਾਰਯੋਗ ਲਫ਼ਜ਼ ਹੁੰਦਾ ਸੀ, ਗਿਆਨੀ ਜੀ ਜਿਹਨੂੰ ਕਹੀਦਾ ਸੀ ਇਹਦਾ ਮਤਲਬ ਬੜਾ ਸਤਿਕਾਰਤ ਵਿਅਕਤੀ ਹੈ। ਤੇ ਅੱਜ ਮੈਂ ਇਹ ਕਹਿ ਸਕਦਾ ਵੀ ਗਿਆਨੀ ਲਫ਼ਜ਼ ਲਗਭਗ ਗਾਲ ਵਰਗੀ ਬਣ ਗਈ ਹੈ, ਇੰਨਾ ਅਸੀਂ ਯੂਜ਼ ਕੀਤਾ ਹੈ। ਸੰਤ ਲਫ਼ਜ਼ ਜਿਹੜਾ ਹੈ ਗੁਰੂ ਸਾਹਿਬ ਦੇ ਵਿੱਚ, ਗੁਰੂ ਗ੍ਰੰਥ ਸਾਹਿਬ ਚ ਵੀ ਮਹਿਮਾ ਕਿੰਨੀ ਭਰੀ ਪਈ ਹੈ, ਔਰ ਸੰਤ ਲਫ਼ਜ਼ ਬੜੇ ਐਲੀਵੇਟਡ, ਜਿਹੜਾ ਤਾਂ ਬਿਰਤੀ ਜਿਹਨਾਂ ਦੀ ਰੱਬ ਤੱਕ ਪਹੁੰਚੀ ਹੋਈ ਹੁੰਦੀ ਸੀ ਉਹਨਾਂ ਲੋਕਾਂ ਵਾਸਤੇ ਯੂਜ਼ ਹੁੰਦੀ, ਲੇਕਿਨ ਹੁਣ ਹਰ ਬੰਦਾ ਸੰਤ ਹੈ। 12,500 ਪਿੰਡ ਹੈ ਮਤਲਬ ਪੰਜਾਬ ਚ, ਤੇ ਮੇਰਾ ਖਿਆਲ ਹੈ 7-8,000 ਜਿਹੜੇ ਨੇ ਉਹ ਸੰਤ ਜ਼ਰੂਰ ਹੋਣਗੇ, ਮੁਸ਼ਕਲ ਦੇ ਨਾਲ ਇੱਕ ਇੱਕ 1.25 ਪਿੰਡ ਵੀ ਨਹੀਂ ਆਉਂਦਾ ਹਿੱਸੇ। ਤਾਂ ਲਫ਼ਜ਼ਾਂ ਨੂੰ ਰੋਲਣ ਦੇ ਵਿੱਚ ਅਸੀਂ ਬੜੇ ਮਤਲਬ, ਸਾਹਿਬ ਲਫ਼ਜ਼ ਹੁਣ ਇਸੇ ਤਰ੍ਹਾਂ ਹੀ ਰੋਲਿਆ ਜਾ ਰਿਹਾ, ਹਰ ਚੀਜ਼ ਦੇ ਨਾਲ ਸਾਹਿਬ ਠੋਕੀ ਜਾ ਰਹੇ ਹਾਂ, ਤੇ ਜਿਹੜਾ ਐਕਚੁਅਲ ਸਾਹਿਬ ਹੈ ਉਹਦੀ ਤੇ ਮਹੱਤਤਾ ਹੀ ਨਹੀਂ ਰਹਿ ਜਾਏਗੀ। ਤੋ ਦਸ਼ਮ ਗ੍ਰੰਥ ਦੀ ਗੱਲ ਕਰ ਰਹੇ ਸਾਂ ਆਪਾਂ, ਦਸ਼ਮ ਗ੍ਰੰਥ ਮੇਰੇ ਮਨ ਚ ਵੀ ਜਿੱਦਾਂ ਡਾਕਟਰ ਸਾਹਿਬ ਦੇ ਮਨ ਚ ਖਿਆਲ ਸੀ ਨਾ ਵੀ ਇਹ ਕਿਉਂ ਦਰਸਲੇ ਦੇ ਲਿਖਣ ਦੀ ਲੋੜ ਕੀ ਸੀ, ਮੈਂ ਵੀ ਬੜਾ ਸੋਚਿਆ ਜਦੋਂ ਮੈਂ ਲਿਖਿਆ ਨਾ ਸਾਰਾ ਟਰਾਂਸਲੇਟ ਕੀਤਾ। ਟਰਾਂਸਲੇਟਰ ਦੀ ਇੱਕ, ਅਨੁਵਾਦ ਕਰਨ ਵਾਲੀ ਦੀ ਇੱਕ ਪ੍ਰੋਬਲਮ ਇਹ ਹੁੰਦੀ ਹੈ ਵੀ ਉਹ ਕੋਈ ਲਾਈਨ ਛੱਡ ਨਹੀਂ ਸਕਦਾ, ਪੜ੍ਹਨ ਵਾਲਾ ਤੇ ਜਦੋਂ ਜੀ ਕਰੇ ਜਿੱਥੋਂ ਮਰਜ਼ੀ ਪੜ੍ਹ ਲਵੇ ਤੇ ਛੱਡ ਦੇਵੇ, ਜਿੰਨੇ ਉਹਦਾ ਅਨੁਵਾਦ ਕਰਨਾ ਹੈ ਟਰਾਂਸਲੇਟ ਉਹਨੂੰ ਤੇ ਇੱਕ ਇੱਕ ਲਾਈਨ ਪੜ੍ਹਨੀ ਪਏਗੀ ਔਰ ਕਰਨੀ ਪਏਗੀ, ਤੇ ਦਾਸ ਨੂੰ ਪੜ੍ਹਨਾ ਪਿਆ ਔਰ ਕਰਨਾ ਪਿਆ। ਮੇਰੇ ਮਨ ਚ ਵੀ ਇਹ ਖਿਆਲ ਆਉਂਦਾ ਸੀ ਵੀ ਦਰਅਸਲ ਦੇਖੋ ਜਦੋਂ, ਪਹਿਲੀ ਗੱਲ ਤੇ ਆ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੀ ਪਹਿਲੇ ਗੁਰੂ ਦੀ ਬਾਣੀ ਨੂੰ ਜਾਂ ਭਗਤਾਂ ਦੀ ਬਾਣੀ ਨੂੰ ਗੁਰੂਆਂ ਨੇ ਹੋਰ ਅੱਗੇ ਐਕਸਪਲੇਨ ਕੀਤਾ, ਉਹਨਾਂ ਦੀ ਵਿਆਖਿਆ ਕੀਤੀ ਹੋਈ ਹੈ। ਜਿੱਥੇ ਜਿੱਥੇ ਕਿਤੇ ਕੋਈ ਉਹਨਾਂ ਨੂੰ ਲੱਗਦਾ ਹੈ ਵੀ ਖਿਆਲ ਕਲੀਅਰ ਨਹੀਂ ਹੈਗਾ, ਉਹਨੂੰ ਖਿਆਲ ਨੂੰ ਕਲੀਅਰ ਕੀਤਾ ਹੋਇਆ ਹੈ। ਫਰੀਦ ਜੀ ਦੀ ਬਾਣੀ ਚ ਵੀ ਇਹ ਹੈ ਗੱਲ, ਕਬੀਰ ਦੀ ਵੀ ਇਸ ਤਰ੍ਹਾਂ ਹੀ ਚੱਲਦਾ ਹੈ ਵੀ ਜਿੱਥੇ ਖਿਆਲ ਥੋੜਾ ਜਿਹਾ ਉਹ ਗੁੰਮ ਜਿਹਾ ਲੱਗਦਾ ਹੈ ਤੇ ਉਹਨੂੰ ਕਲੀਅਰ ਕਰ ਰਹੇ ਨੇ, ਵਿਆਖਿਆ ਇੱਕ ਤਰ੍ਹਾਂ ਦੀ ਹੋ ਰਹੀ ਹੈ। ਫਿਰ ਭਾਈ ਗੁਰਦਾਸ ਜੀ ਨੇ ਵਿਆਖਿਆ ਕੀਤੀ ਹੈ, ਪੂੰਜੀ ਕਿਹਾ ਇਸੇ ਕਰਕੇ ਹੀ ਉਹਨਾਂ ਨੇ ਦੱਸਿਆ ਵੀ ਵਾਹਿਗੁਰੂ ਕੀ ਹੈ, ਮੰਤਰ ਗੁਰਮੰਤਰ ਕੀ ਹੈ, ਮੂਲ ਮੰਤਰ ਕੀ ਹੈ, ਮਨਮੁਖ ਕੀ ਹੈ, ਸੰਗਤ ਕੀ ਹੈ, ਇਹ ਸਾਰਿਆਂ ਬਾਰੇ ਲਿਖਿਆ ਉਹਨਾਂ ਨੇ। ਤੇ ਜਦੋਂ ਇਹ ਸਾਰਾ ਕੁਝ ਹੈ ਸੀ ਤੇ ਫਿਰ ਦਸਮ ਕਰਨ ਦੀ ਲੋੜ ਕੀ ਸੀ? ਜੇ ਅਸੀਂ ਇਹ ਕਹਿੰਦੇ ਹਾਂ ਨਾ ਵੀ ਇਹ ਉਹਨਾਂ ਹੀ ਚੀਜ਼ਾਂ ਦੀ ਤਰਜਮਾਨੀ ਕਰਨ ਵਾਲੇ ਗ੍ਰੰਥ ਨੇ ਤੇ ਫਿਰ ਇਹਨਾਂ ਦੀ ਲੋੜ ਕੀ ਸੀ? ਲੇਕਿਨ ਦਾਸ ਨੂੰ ਇਹ ਲੱਗਾ ਵੀ ਨਹੀਂ, ਇਹਦੀ ਬਹੁਤ ਲੋੜ ਸੀ। ਕਿਸ ਤਰ੍ਹਾਂ? ਦੇਖੋ ਗੁਰਬਾਣੀ ਦੇ ਵਿੱਚ ਇੱਕ ਸ਼ਬਦ ਹੈ, ਗੁਰੂ ਨਾਨਕ ਦੇਵ ਜੀ ਦਾ ਸ਼ਬਦ ਹੈ, ਉਹ ਸਹਿੰਸਰ ਦਾਨ ਦੇ ਇੰਦਰ ਰੋਆਇਆ, ਪਰਸ ਰਾਮ ਰੋਵੇ ਘਰ ਆਇਆ, ਰੋਵੇ ਰਾਮ ਨਿਕਾਲਾ ਪਿਆ, ਸੀਤਾ ਲਛਮਣ ਵਿਛੜ ਗਿਆ, ਰੋਵੇ ਪਾਂਡਵ ਪਏ ਮਜੂਰ, ਜਿਨਕੇ ਸਵਾਮੀ ਰਹਿਤ ਹਜ਼ੂਰ, ਰੋਵੇ ਜਨਮੇਜਾ ਖੋਏ ਗਿਆ, ਇਹ ਕੀ ਕਾਰਨ ਪਾਪੀ ਪਿਆ, ਰੋਵੇ ਰਾਵਣ ਲੰਕ ਗਵਾਏ। ਇਸ ਤਰ੍ਹਾਂ ਸਾਰਾ ਸ਼ਬਦ ਜਿਹੜਾ ਉਹਦੇ ਸਾਰੀ ਇੰਡੀਅਨ ਜਿਹੜੀ ਭਾਰਤੀ ਪੁਰਾਣਾ ਸਾਡਾ ਪਿਛੋਕੜ ਹੈ ਉਹਨਾਂ ਸਾਰਿਆਂ ਦੇ ਨਾਂ ਲਏ ਨੇ ਤੇ ਦੱਸਿਆ ਵੀ ਇਹ ਵੀ ਰੋਂਦਾ ਸੀ, ਇਹ ਵੀ ਰੋਂਦਾ ਸੀ, ਇਹ ਵੀ ਰੋਂਦਾ ਸੀ, ਅਜੇ ਸਰੋਵੇ ਭੀਖਿਆ ਖਾਏ, ਐਸੀ ਦਰਗੇ ਮਿਲੇ ਸਜਾਏ, ਬਾਲੀ ਰੋਵੇ ਨਹੀਂ ਪਤਾਰ ਤੇ ਨਾਨਕ ਦੁਖੀਆ ਸਭ ਸੰਸਾਰ। ਸਿੱਖ ਇੱਕ ਕੰਮ ਚ ਹੋਰ ਬੜੇ ਐਕਸਪਰਟ ਨੇ, ਆਪਣੀਆਂ ਲਾਈਨਾਂ ਬਣਾ ਕੇ ਵਿੱਚ ਵਾਲਣ ਤੇ ਬੜਾ ਉਹਨਾਂ ਨੂੰ ਲੋਕਾਂ ਨੂੰ ਕਈਆਂ ਨੂੰ ਆਨੰਦ ਆਉਂਦਾ। ਬਾਲੀ ਰੋਵੇ ਨਹੀਂ ਪਤਾਰ ਤੇ ਨਾਨਕ ਦੁਖੀਆ ਸਭ ਸੰਸਾਰ ਹੈ। ਸਿੱਖਾਂ ਨੇ ਹੋਰ ਨਾਲ ਲਾ ਲਿਆ ਕਿ ਸੋ ਸੁਖੀਆ ਜਿਸ ਨਾਮ ਆਧਾਰ, ਇਹ ਕਿਤੇ ਹੈ ਹੀ ਨਹੀਂ ਵਿੱਚ। ਕੱਲ ਮੈਨੂੰ ਇੱਕ ਫੋਨ ਆਇਆ ਕਿ ਡਾਕਟਰ ਸਾਹਿਬ ਬੱਚੇ ਦਾ ਵਿਆਹ ਹੈ ਤੇ ਉਹ ਦਰਸ਼ਲਿਕ ਹੁੰਦਾ ਨਾ ਸ਼ਬਦ ਹੈ ਜੀ ਸਤਿਗੁਰ ਸੱਚੇ ਕਾਜ ਰਚਾਇਆ। ਮੈਂ ਕਿਹਾ ਬਿਲਕੁਲ ਗਲਤ ਹੈ, ਇਹ ਨਹੀਂ ਹੈਗਾ ਕਿਤੇ ਵੀ, ਇਹ ਸਤਿਗੁਰ ਨੇ ਨਹੀਂ ਕਾਜ ਰਚਾਉਣਾ, ਕਾਜ ਤੇ ਤੁਸਾਂ ਰਚਾਉਣਾ ਹੈ। ਉਹ ਐਵੇਂ ਲਾਈਨ ਬਣਾ ਕੇ ਆਪਣੇ ਵੱਲੋਂ ਔਰ ਉਹ ਚੱਲ ਰਹੀ ਹੈ ਵਿਆਹ ਦੇ ਕਾਰਡਾਂ ਦੇ ਉੱਤੇ, ਲੋਕ ਪੜ੍ਹੀ ਜਾ ਰਹੇ ਨੇ, ਵਾਹ ਵਾਹ ਬੜੇ ਧਾਰਮਿਕ ਲੋਕ ਨੇ। ਤਾਂ ਦਰਅਸਲ ਸਾਨੂੰ ਥੋੜਾ ਜਿਹਾ ਇਸ ਪਾਸੇ ਮੇਰੇ ਮਨ ਚ ਖਿਆਲ ਆਇਆ, ਖੈਰ ਇਹ ਹੋਰ ਗੱਲਾਂ ਸੀਗੀਆਂ, ਵੀ ਦਸਮ ਕਰਨ ਦੀ ਫਿਰ ਲੋੜ ਕੀ ਸੀ। ਲੋੜ ਇਹ ਸੀ ਕਿ ਸਹਿੰਸਰ ਦਾਨ ਦੇ ਇੰਦਰ ਰੋਆ, ਇੰਦਰ ਨੂੰ ਰੋਣਾ ਪਿਆ ਜਦੋਂ ਉਹਨੂੰ ਹਜ਼ਾਰਾਂ ਦਾਨ ਮਿਲੇ। ਲੋ ਦਾਨ ਲੈ ਕੇ ਕੋਈ ਰੋਂਦਾ ਹੈ? ਲੋਕ ਤੇ ਖੁਸ਼ ਹੁੰਦੇ ਨੇ, ਲੇਕਿਨ ਉਹ ਕਹਾਣੀ ਹੈ ਅਹਿੱਲਿਆ ਦੇ ਨਾਲ ਜੁੜੀ ਹੋਈ। ਤੇ ਉੱਥੇ ਉਹ ਜਿਹੜਾ ਰਿਸ਼ੀ ਸੀ, ਉਸ ਰਿਸ਼ੀ ਨੇ ਉਹਨੂੰ ਸ਼ਰਾਪ ਦਿੱਤਾ ਵੀ ਤੂੰ ਜਿਸ ਕੰਮ ਕਰਕੇ ਖੇ ਖਾਣ ਆਇਆ ਸਾਂ, ਜਾ ਤੇਰੇ ਸਾਰੇ ਸਰੀਰ ਤੇ ਹੋਈ ਨਿਸ਼ਾਨ ਹੋ ਜਾਣ। ਤੇ ਇੰਦਰ ਦੇ ਸਰੀਰ ਤੇ ਸਾਰੇ ਹੀ ਭਾਗ ਦੇ ਚਿੰਨ ਹੋ ਗਏ। ਰੋਣ ਲੱਗ ਪਿਆ ਚੀਕਾਂ ਮਾਰ ਕੇ ਕਿ ਮੈਂ ਤੇ ਨਾ ਹੁਣ ਸਵਰਗ ਜਾਣ ਜੋਗਾ ਤੇ ਨਾ ਇੱਥੇ ਰਹਿਣ ਜੋਗਾ, ਮੇਰੇ ਤੇ ਮਿਹਰ ਕਰੋ। ਖੂਬ ਰੋਇਆ ਉਹ। ਤੇ ਫਿਰ ਉਸ ਰਿਸ਼ੀ ਨੇ ਕਿਹਾ, ਗੌਤਮ ਰਿਸ਼ੀ ਸੀ, ਫਿਰ ਉਸ ਰਿਸ਼ੀ ਨੇ ਕਿਹਾ ਵੀ ਦੇਖ ਜਿਹੜਾ ਸ਼ਰਾਪ ਦੇਤਾ ਇਹਦੇ ਵਾਪਸ ਨਹੀਂ ਹੋ ਸਕਦਾ, ਹੁਣ ਮੈਂ ਇਹ ਕਰ ਸਕਦਾ ਤੇਰੇ ਵਾਸਤੇ ਵੀ ਜਾ ਇਹ ਸਾਰੇ ਨਿਸ਼ਾਨ ਤੇਰੀਆਂ ਅੱਖਾਂ ਬਣ ਜਾਣਗੇ ਸਾਰੇ ਸਰੀਰ ਦੇ। ਕ੍ਰਿਸ਼ਨ ਦਾ ਇੱਕ ਜਿਹੜਾ ਪਰਿਆਯਵਾਚੀ ਨਾਂ ਹੈ ਉਹ ਸਹਸਤ੍ਰ ਅਕਸ਼ ਇਸ ਤਰ੍ਹਾਂ ਕਰਕੇ ਵੀ ਉਹਦਾ ਨਾਂ ਹੈਗਾ। ਤਾਂ ਉਹ ਵੀ ਉਹਨੂੰ ਵੀ ਰੋਣਾ ਪਿਆ, ਅੱਗੇ ਹੋਰਨਾਂ ਨੂੰ ਵੀ ਰੋਣਾ ਪਿਆ। ਜਮਦਗਨੀ ਰਿਸ਼ੀ ਸੀ ਜਿਹੜਾ, ਮਤਲਬ ਪਰਸ਼ੁਰਾਮ ਨੂੰ ਰੋਣਾ ਪਿਆ, ਜਮਦਗਨੀ ਦਾ ਜਿਹੜਾ ਲੜਕਾ ਸੀ, ਕਿਉਂ ਰੋਣਾ ਪਿਆ? ਹੁਣ ਗੁਰੂ ਸਾਹਿਬ ਇਹ ਸੋਚ ਰਹੇ ਨੇ ਵੀ ਇਹ ਸਾਰੀਆਂ ਕਹਾਣੀਆਂ ਨੂੰ ਡਿਟੇਲ ਵਿੱਚ ਜਾਣਨ ਵਾਸਤੇ ਮੇਰਾ ਸਿੱਖ ਫੇਰ ਪੰਡਿਤ ਕੋ ਜਾਏਗਾ, ਉਹਦੇ ਕੋਈ ਪੁੱਛੇਗਾ ਨਾ? ਜਿਨ੍ਹਾਂ ਦੇ ਜਾਲ ਚੋਂ ਕੱਢਿਆ ਬੜੀ ਮੁਸ਼ਕਲ ਨਾਲ 10 ਪੀੜ੍ਹੀਆਂ ਲਾ ਕੇ, ਤੇ ਇਹ ਫੇਰ ਉਸੇ ਕੋਲ ਹੀ ਜਾਏਗਾ ਤੇ ਫੇਰ ਉਹਦੇ ਚ ਗਰਕ ਹੋ ਜਾਏਗਾ, ਮੁੜ ਕੇ ਇਹਨੂੰ ਫਸਾ ਲਿਆ ਜਾਏਗਾ। ਕਿਉਂ ਨਾ ਅਸੀਂ ਆਪ ਲਿਖੀਏ ਇਹ ਸਾਰਾ ਲਿਟਰੇਚਰ ਤੇ ਆਪਣੇ ਹਿਸਾਬ ਨਾਲ ਲਿਖੀਏ। ਉਹਨਾਂ ਨੂੰ ਕਿਸੇ ਨਾਲ ਕੋਈ ਨਫ਼ਰਤ ਨਹੀਂ ਹੈ, ਉਹ ਅਸਲੀਅਤ ਸਾਹਮਣੇ ਲਿਆਉਣੀ ਚਾਹੁੰਦੇ ਨੇ। ਡਾਕਟਰ ਸਾਹਿਬ ਨੇ ਵੀ ਕਿਹਾ ਸੀਗਾ ਕਿ ਬਈ ਰਾਮ ਦੀ ਗੱਲ ਲਿਖੀ ਹੈ, ਰਾਮ ਦੀ ਕਥਾ ਸਾਰੀ ਲਿਖੀ ਹੈ, 864 ਉਹਦੇ ਪਦੇ ਨੇ। ਤੇ ਇਸੇ ਤਰ੍ਹਾਂ ਹੀ ਕ੍ਰਿਸ਼ਨ ਦੀ ਵੀ ਸਾਰੀ ਲਿਖੀ ਹੈ, 2496 ਜਾਂ 98 ਇਸ ਤਰ੍ਹਾਂ ਉਹਦੇ ਪਦੇ ਨੇ। ਲੇਕਿਨ ਉਹ ਲਿਖੇ ਨੇ, ਉਹਦਾ ਇੱਕ ਪਰਪਜ਼ ਹੈ ਕਿ ਲੋਕਾਂ ਨੂੰ ਸੰਦੇਹ। ਅੱਛਾ, ਦੂਸਰੀ ਗੱਲ ਹੋਰ ਵੀ ਹੈ ਕਿ ਜਿਨ੍ਹਾਂ ਲੋਕਾਂ ਦੇ ਨਾਲ ਵਾਸਤਾ ਪੈ ਰਿਹਾ, ਜਿਨ੍ਹਾਂ ਨੇ ਤੁਹਾਡੇ ਨਾਲ ਰਲਣਾ ਆ ਕੇ, ਉਹ ਤੇ ਇਹਨਾਂ ਕਹਾਣੀਆਂ ਨੂੰ ਜਾਣਦੇ ਨੇ। ਹੁਣ ਜੇ ਤੁਸੀਂ ਇੱਥੇ ਮੱਕੇ ਮਦੀਨੇ ਦੀਆਂ ਕਹਾਣੀਆਂ ਸੁਣਾਉਣ ਲੱਗ ਪਓਗੇ, ਹਿੰਦੂ ਚੋਂ ਹੀ ਤੁਹਾਡਾ ਰਾਹ ਮਟੀਰੀਅਲ ਹੈ ਨਾ ਜਿਹੜਾ ਆਇਆ ਤੁਹਾਡੇ ਕੋਲ, ਉਹ ਇਹਨਾਂ ਕਹਾਣੀਆਂ ਦੇ ਥਰੂ ਹੀ ਸਮਝਦਾ ਗੱਲ ਨੂੰ। ਤੇ ਉਹਨਾਂ ਨੇ ਉਹ ਕਹਾਣੀਆਂ ਲਈਆਂ, ਆਪ ਲਿਖੀਆਂ, ਆਪਣੇ ਹਿਸਾਬ ਨਾਲ ਲਿਖੀਆਂ, ਅਵਤਾਰਾਂ ਦੀਆਂ ਕਥਾਵਾਂ ਲਿਖੀਆਂ, ਲੇਕਿਨ ਨਾਲ ਹੀ ਨਾਲ ਇਹ ਲਿਖਿਆ ਕਿ ਕਾਲ ਪੁਰਖ ਕੀ ਦੇ ਮੋਹ ਕੋਟਨ ਬਿਸ਼ਨ ਮਹੇਸ਼, ਕੋਟ ਇੰਦਰ ਬ੍ਰਹਮਾ ਕਿਤੇ ਰਵਿਸ਼ ਕਰੋਰ ਜਲੇਸ਼। ਕਾਲ ਪੁਰਖ ਤੋਂ ਉੱਤੇ ਕੁਛ ਨਹੀਂ ਜੇ ਹੈ, ਇਹ ਉਸੇ ਸਪਿਰਿਟ ਚ ਹੈ ਕਿ ਏਕਾ ਮਾਈ ਜੁਗਤ ਵਿਆਹੀ ਤਿੰਨ ਚੇਲੇ ਪਰਵਾਨ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ। ਉਹ ਵੇਖੇ ਉਹਨਾਂ ਨੂੰ ਨਜ਼ਰ ਨਾ ਆਵੇ, ਉਹ ਤੇ ਇਹਨਾਂ ਨੂੰ ਵੇਖ ਰਿਹਾ ਇਹਨਾਂ ਦੇ ਕੰਮ ਕਾਰ ਨੂੰ, ਮਤਲਬ ਬਿਲਕੁਲ ਹਿਊਮਨ ਲੈਵਲ ਤੇ ਟ੍ਰੀਟ ਕੀਤਾ ਇਹਨਾਂ ਦੇਵੀ ਦੇਵਤਿਆਂ ਨੂੰ। ਗੁਰੂ ਗੋਬਿੰਦ ਸਿੰਘ ਸਾਹਿਬ ਵੀ ਬਚਿੱਤਰ ਨਾਟਕ ਚ ਕਹਿੰਦੇ ਰਹੇ ਕਿ ਸਾਧ ਕਰਮ ਜੋ ਪੁਰਖ ਕਮਾਵੇ, ਨਾਮ ਦੇਵਤਾ ਤਿਨਕੋ ਕਹਿ ਪਾਵੇ, ਕੁਛ ਇਸ ਤਰ੍ਹਾਂ ਦੀ। ਕੁਕ੍ਰਿਤ ਕਰਮ ਜੋ ਜਗਮੇ ਕਰਹੀ, ਨਾਮ ਅਸੁਰ ਤਿਨਕੋ ਸਭ ਧਰ। ਇਹ ਕਰਮਾਂ ਦੇ ਉੱਤੇ ਨਿਬੇੜਾ ਕੀਤਾ, ਇਹ ਨਹੀਂ ਹੈ ਵੀ ਜੇ ਕੋਈ ਦੇਵਤਾ ਹੈ ਤੇ ਉਹਦੇ ਘਰ ਦੇਵਤਾ ਹੀ ਪੈਦਾ ਹੋਏਗਾ। ਇਹ ਦੇਵਤੇ ਦੇ ਸਾਰੇ ਜਿਹੜੇ ਨੇ ਉਹ ਬਿਲਕੁਲ ਆਰਡੀਨਰੀ ਹਿਊਮਨ ਬੀਂਗਸ ਦੇ ਲੈਵਲ ਦੇ ਉੱਤੇ ਨੇ। ਔਰ ਗੁਰੂ ਅਮਰਦਾਸ ਜੀ ਕਹਿ ਰਹੇ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿ ਜੁਗੇ ਜੁਗੇ ਕੇ ਰਾਜੇ ਕੀਏ ਗਾਵੇ ਕਰ ਅਵਤਾਰੀ। ਇਹ ਆਪਣੇ ਆਪਣੇ ਯੁਗਾਂ ਦੇ ਰਾਜੇ ਸੀਗੇ, ਚਾਹੇ ਉਹ ਰਾਮਚੰਦਰ ਜੀ ਨੇ, ਚਾਹੇ ਉਹ ਕ੍ਰਿਸ਼ਨ ਜੀ ਨੇ, ਚਾਹੇ ਕੋਈ ਹੋਰ ਨੇ, ਇਹ ਰਾਜੇ ਸੀਗੇ, ਤਗੜੇ ਰਾਜੇ ਸੀਗੇ, ਇਹਨਾਂ ਨੇ ਕੰਮ ਵੀ ਚੰਗੇ ਕੀਤੇ। ਲੇਕਿਨ ਰਾਜੇ ਜੋ ਕੁਛ ਰਾਜਿਆਂ ਦੀਆਂ ਅਲਾਮਤਾਂ ਹੁੰਦੀਆਂ ਨੇ ਉਹ ਇਹਨਾਂ ਚ ਵੀ ਹੈ ਸੀਗੀਆਂ, ਤੇ ਲੋਕ ਇਹਨਾਂ ਨੂੰ ਅਵਤਾਰ ਹੀ ਮੰਨਣ ਲੱਗ ਪਏ। ਰੱਬ ਦਾ ਹੀ ਅਵਤਾਰ ਮੰਨਣ ਲੱਗ ਪਏ ਤੇ ਅੱਜ ਵੀ ਅਸੀਂ ਮੰਨਦੇ ਹਾਂ ਜਿਹੜਾ ਤਗੜਾ ਬੰਦਾ ਹੁੰਦਾ ਹੈ ਅਸੀਂ ਉਹਨੂੰ ਕਹਿੰਦੇ ਨਹੀਂ ਵੀ ਇਹ ਬਾਈ ਇਹ ਤੇ ਰੱਬ ਹੈ ਸਮਝ ਲਾ ਕਿਉਂਕਿ ਅਸੀਂ ਜਾਣਦੇ ਹਾਂ ਕਿ ਰੱਬ ਨੇੜੇ ਕਿ ਕਸੁੰਨ ਤਗੜੇ ਬੰਦੇ ਨੇ ਤੇ ਮਨਵਾ ਵੀ ਲੈਣਾ ਹੁੰਦਾ ਨਾ ਤੋ ਗੁਰੂ ਸਾਹਿਬ ਨੇ ਇਹ ਕਹਾਣੀਆਂ ਲਈਆਂ ਆਪਣੇ ਹਿਸਾਬ ਨਾਲ ਲਿਖੀਆਂ ਇਹਨਾਂ ਨੂੰ ਵਰਤਿਆ ਔਰ ਸਾਰਾ ਰਾਮਾ ਅਵਤਾਰ ਲਿਖ ਕੇ ਤੇ ਅਖੀਰ ਦੇ ਵਿੱਚ ਉਹ ਸਵਈਆ ਤੁਹਾਡਾ ਪਾਏ ਗਹੇ ਜਪਤੇ ਤੁਮਰੇ ਤਪਤੇ ਗਊ ਆਂਕ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੇ ਮਤ ਏਕ ਨਾ ਮਾਨਿਓ ਸਿਮਰ ਸ਼ਾਸਤਰ ਬੇਸਵੇ ਬਹੁ ਭੇਦ ਕਹੇ ਹਮ ਏਕ ਨਾ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹੋ ਸਭ ਤੋਂ ਇਹ ਬਖਾਨਿਓ ਕ੍ਰਿਸ਼ਨ ਅਵਤਾਰ ਸਾਰਾ ਹੀ ਲਿਖ ਕੇ ਤੇ ਅਖੀਰ ਦੇ ਵਿੱਚ ਇਹ ਕਹਿ ਰਹੇ ਨੇ ਕਿ ਦਸ਼ਰਮ ਕਥਾ ਭਗਵਤ ਕੀ ਭਾਖਾ ਕਰੀ ਬਣਾਏ ਅਵਰ ਵਾਸਨਾ ਨਾ ਹੈ ਮੋਹੇ ਧਰਮ ਜੁੱਧ ਕੇ ਚਾਏ ਇਹ ਜਿਹੜੀ ਕਥਾ ਸਾਰੀ ਕ੍ਰਿਸ਼ਨ ਦੀ ਹੈ ਇਹ ਭਾਗਵਤ ਪੁਰਾਣ ਦੇ ਦਸਵੇਂ ਸਕੰਧ ਦੇ ਵਿੱਚ ਹੈ ਦਸਵੇਂ ਚੈਪਟਰ ਦੇ ਵਿੱਚ ਹੈ ਦਸ਼ਰਮ ਕਥਾ ਭਗਵਤ ਕੀ ਭਾਖਾ ਕਰੀ ਬਣਾਏ ਹਮਨੇ ਉਹਨੂੰ ਭਾਖਾ ਦੇ ਵਿੱਚ ਆਮ ਬੋਲੀ ਚ ਲਿਖ ਦਿੱਤਾ ਅਵਰ ਵਾਸਨਾ ਨਾ ਹੈ ਮੋਹੇ ਮਤ ਕੋਈ ਸਮਝੇ ਵੀ ਮੈਂ ਇਹਨਾਂ ਦਾ ਪੁਜਾਰੀ ਹੋ ਗਿਆ ਅਵਰ ਵਾਸਨਾ ਨਾ ਹੈ ਮੋਹੇ ਧਰਮ ਜੁੱਧ ਕੇ ਚਾਏ ਦਰਅਸਲ ਇਹ ਐਸਾ ਗ੍ਰੰਥ ਹੈ ਜਿਹੜਾ ਦੱਸਦਾ ਹੈ ਕਿ ਅਸੀਂ ਪੁਰਾਣੀ ਟ੍ਰੈਡੀਸ਼ਨ ਨੂੰ ਛੱਡ ਚੁੱਕੇ ਹਾਂ ਮੈਂ ਉਹਦਾ ਇੱਕ ਉਦਾਹਰਣ ਹੋਰ ਦਿੰਦਾ ਬਚਿੱਤਰ ਨਾਟਕ ਚ ਬਚਿੱਤਰ ਨਾਟਕ ਆਪਣੇ ਆਪ ਚ ਇੱਕ ਵੱਡਾ ਗ੍ਰੰਥ ਹੈ ਦਰਅਸਲ ਤੇ ਜਿਹੜਾ ਮੇਨ ਬਚਿੱਤਰ ਨਾਟਕ ਹੈ ਉਹਦੇ 14 ਅਧਿਆਅ ਨੇ ਜਿਹਦੇ ਵਿੱਚ ਸਾਰੀ ਉਹਨਾਂ ਨੇ ਆਪਣੀ ਕਥਾ ਵੀ ਲਿਖੀ ਹੈ ਤੇ ਗੱਲਾਂ ਵੀ ਲਿਖੀਆਂ ਨੇ ਉਹ ਹੁਣ ਤੁਸੀਂ ਦੇਖੋ ਵੀ ਕਮਾਲ ਦੀ ਵੈਸੇ ਉਹ ਕਦੇ ਕਿਤੇ ਨਹੀਂ ਹੈ ਹਿੰਦੁਸਤਾਨ ਚ ਕਿਤੇ ਨਹੀਂ ਹੈਗਾ ਇਸ ਤਰ੍ਹਾਂ ਹਿੰਦੁਸਤਾਨ ਦੇ ਵਿੱਚ ਗ੍ਰੰਥ ਲਿਖਣ ਦੇ ਇੱਕ ਰਵਾਇਤ ਜਿਹੜੀ ਹੈ ਬੜੀ ਪੁਰਾਣੀ ਹੈ ਬੜੇ ਬੜੇ ਕਵੀ ਹੋਏ ਨੇ ਕਾਲੀਦਾਸ ਹੈ ਭਾਵਭੂਤੀ ਹੈ ਹੋਰ ਬੜੇ ਲੋਕ ਨੇ ਜਿਹਨਾਂ ਮਹਾਂਕਾਵਿ ਲਿਖੇ ਨੇ ਲੇਕਿਨ ਸਾਰੇ ਗ੍ਰੰਥਾਂ ਦੇ ਵਿੱਚ ਚਾਹੇ ਉਹ ਹਿੰਦੀ ਦੇ ਨੇ ਚਾਹੇ ਉਹ ਸੰਸਕ੍ਰਿਤ ਦੇ ਨੇ ਉਹਦੇ ਵਿੱਚ ਸਭ ਤੋਂ ਪਹਿਲਾਂ ਕਵੀ ਜਿਹੜਾ ਹੈ ਉਹ ਸਰਸਵਤੀ ਦੀ ਵੰਦਨਾ ਕਰਦਾ ਹੈ ਕਿਉਂਕਿ ਸਰਸਵਤੀ ਨੂੰ ਸਾਡੇ ਹਿੰਦੂ ਵੀਰ ਜਿਹੜੇ ਨੇ ਉਹ ਵਿਦਿਆ ਦੀ ਦੇਵੀ ਮੰਨਦੇ ਨੇ ਸਭ ਤੋਂ ਪਹਿਲਾਂ ਉਹ ਸਰਸਵਤੀ ਦੀ ਵੰਦਨਾ ਕਰੇਗਾ ਨੰਬਰ 2 ਤੇ ਉਹ ਕਰੇਗਾ ਗਣੇਸ਼ ਦੀ ਗਣੇਸ਼ ਨੂੰ ਇਸ ਕਰਕੇ ਮੰਨਦੇ ਨੇ ਕਿ ਇਹਨੂੰ ਵਿਘਨ ਵਿਨਾਸ਼ਕ ਇਹ ਵਿਘਨ ਨਹੀਂ ਪੈਣ ਦੇਗਾ ਕੋਈ ਤੁਸੀਂ ਦੁਕਾਨਾਂ ਤੇ ਵੀ ਦੇਖ ਲਓ ਜਿੰਨੇ ਮਤਲਬ ਹਿੰਦੂ ਵੀਰਾਂ ਦੀਆਂ ਦੁਕਾਨਾਂ ਨੇ ਉਹਦੇ ਵਿੱਚ ਗਣੇਸ਼ ਆਏ ਨਮਾ ਜ਼ਰੂਰ ਲਿਖਿਆ ਹੋਏਗਾ ਤੇ ਨਾਲੇ ਉਹ ਮਤਲਬ ਮੂਰਤੀ ਵੀ ਹੋਏਗੀ ਕਿਉਂਕਿ ਉਹ ਵਿਘਨ ਵਿਨਾਸ਼ ਵੀ ਕੋਈ ਵਿਘਨ ਨਾ ਆਵੇ ਬਿਜ਼ਨਸਮੈਨ ਵਿਘਨ ਨਹੀਂ ਚਾਹੁੰਦਾ ਕੋਈ ਫਿਰ ਉਸ ਤੋਂ ਬਾਅਦ ਰਾਜੇ ਦੀ ਵੰਦਨਾ ਕਰਦਾ ਹੈ ਅੱਛੇ ਬੰਦਿਆਂ ਦੀ ਵੰਦਨਾ ਕਰਦਾ ਇਹ ਮਤਲਬ ਇੱਕ ਪਰੰਪਰਾ 5000 ਸਾਲ ਪੁਰਾਣੀ ਸਾਡੇ ਭਾਰਤ ਦੇ ਵਿੱਚ ਹੁਣ ਦੇਖੋ ਇੱਧਰ ਸ਼ੁਰੂ ਕਰ ਰਹੇ ਨੇ ਬਚਿੱਤਰ ਨਾਟਕ ਤੇ ਬਚਿੱਤਰ ਨਾਟਕ ਗ੍ਰੰਥ ਨੂੰ ਸ਼ੁਰੂ ਕਰਦੇ ਹੋਏ ਗੁਰੂ ਸਾਹਿਬ ਕਿੱਦਾਂ ਸ਼ੁਰੂ ਕਰ ਰਹੇ ਨੇ ਸਟਾਰਟ ਹੋ ਰਿਹਾ ਹੈ ਕਿ ਨਮਸਕਾਰ ਸ੍ਰੀ ਖੜਕ ਕੋ ਕਰੋ ਸੋਹੇ ਚਿਤ ਲਾਏ ਪੂਰਨ ਕਰੋ ਗ੍ਰੰਥੇ ਤੁਮ ਹੋਏ ਕਰੋ ਸਹਾਏ ਗ੍ਰੰਥ ਪੂਰਾ ਕਰਨਾ ਹੈ ਤੇ ਨਮਸਕਾਰ ਖੜਗ ਨੂੰ ਹੋ ਰਹੀ ਹੈ ਕੋਈ ਸਰਸਵਤੀ ਨਹੀਂ ਕੋਈ ਗਣੇਸ਼ ਨਹੀਂ ਇਹੋ ਹੀ ਇੱਕ ਗੱਲ ਸਿੱਧ ਔਰ ਨਾਲ ਹੀ ਫਿਰ ਉਹ ਸਵਈਆ ਹੈ ਖੰਡ ਬਿਹੰਡੰਗ ਖਲਦਲ ਖੰਡੰਗ ਅਤਿਰਣ ਮੰਡੰਗ ਬਰ ਬਡੰਗ ਭੁਜ ਦੰਡ ਖੰਡੰਗ ਤੇਜ ਪ੍ਰਚੰਡੰਗ ਜੋਤੀ ਮੰਡੰਗ ਭਾਨ ਪ੍ਰਭੰ ਸੁਖ ਸੰਤਾ ਕਰਣੰਗ ਦੁਰਮਤ ਦਰਣੰਗ ਕਿਲ ਵਿਖਾਰਣੰਗ ਅਸੀਂ ਸਰਣੰਗ ਜੈ ਜੈ ਜਗ ਕਾਰਣ ਸ੍ਰਿਸ਼ਟ ਉਭਾਰਣ ਮਮ ਪ੍ਰਤਿਪਾਰਣ ਜੈ ਤੇਗੰਗ ਤੇਗ ਦੀ ਔਰ ਖੜਗ ਦੀ ਵੰਦਨਾ ਹੋ ਰਹੀ ਹੈ ਹਿੰਦੁਸਤਾਨ ਚ ਕਦੀ ਨਹੀਂ ਹੋਇਆ ਏਦਾਂ ਔਰ ਇਹ ਮੈਂ ਘੱਟੋ ਘੱਟ 500 ਥਾਵਾਂ ਤੇ ਬੋਲ ਚੁੱਕਾ ਸਾਰੇ ਭਾਰਤ ਵਰਸ਼ ਵਿੱਚ ਭਾਈ ਜੇ ਕਿਤੇ ਕਿਸੇ ਨੂੰ ਕੋਈ ਲੱਗਦੀ ਹੋਵੇ ਗੱਲ ਤੇ ਮੈਨੂੰ ਦੱਸੋ ਮੈਂ ਗਲਤੀ ਨਾ ਬੋਲ ਰਿਹਾ ਹੋਵਾਂ ਇਹ ਨਵੀਂ ਟ੍ਰੈਡੀਸ਼ਨ ਸ਼ੁਰੂ ਕਰ ਰਹੇ ਨੇ ਗੁਰੂ ਸਾਹਿਬ ਔਰ ਇਹੋ ਹੀ ਸਿਰਫ ਬਚਿੱਤਰ ਨਾਟਕ ਜਿਹੜਾ ਹੈ ਉਹ ਦੱਸ ਰਿਹਾ ਹੈ ਕਿ ਅਸੀਂ ਪੁਰਾਣੀ ਟ੍ਰੈਡੀਸ਼ਨ ਨਾਲ ਸਾਡਾ ਕੋਈ ਵਾਸਤਾ ਨਹੀਂ ਹੁਣ ਪਾਈ ਅੱਜ ਤੋਂ ਸਾਡਾ ਕਰਮ ਨਾਸ ਕਿਰਤ ਨਾਸ ਕੁੱਲ ਨਾਸ ਸਭ ਕੁਝ ਪਿਛਲਾ ਜਿਹੜਾ ਸੀ ਉਹ ਨਾਸ ਇਹੋ ਹੀ ਗ੍ਰੰਥ ਦਰਅਸਲ ਸਿੱਖੀ ਦੀ ਵਿਲੱਖਣਤਾ ਨੂੰ ਉਹ ਸਾਹਮਣੇ ਲਿਆ ਰਿਹਾ ਔਰ ਫਿਰ ਜਿਹੜਾ ਕਦੀ ਕਦੀ ਇਹ ਕਿਹਾ ਜਾਂਦਾ ਸੀ ਕਿ ਦੇਖੋ ਇੱਥੋਂ ਦੇ ਕਈ ਨੇਤਾਵਾਂ ਨੇ ਕਿਹਾ ਡਾਕਟਰ ਸਾਹਿਬ ਨੇ ਵੀ ਇਸ਼ਾਰਾ ਕੀਤਾ ਸੀ कि गुरु ग्रंथ साहब और गुरु नानक देव जी का मार्ग तो कुछ और था और गुरु गोविंद सिंह साहब ने ये तलवार पकड़ ली, खड़क पकड़ लिया, ये कुछ और मार्ग है, इसका उससे कोई मेल नहीं, इदां किया गया है। लेकिन तुसी देखो कि गुरु गोविंद सिंह साहब विचित्र नाटक जी लिख रहे ने कि श्री नानक अंगद कर माना, अमरदास अंगद पहचाना, अमरदास रामदास कहायो, साधन लखा मूड़ नहीं पायो, भिन्न भिन्न सबू कर जाना, एक रूप किन्हू पहचाना, रामदास हरसों मिल गए, गुरता देत अर्जने भेजा, वर्जन प्रभु लोग सिधाए, हर गोबिंद ते ठां बैठा रे, हरि गोबिंद प्रभु लोग सिधारे, हरि राय ते ठां बैठा रे, हरि कृष्ण तिनके सुत वे, तिन ते तेग बहादुर पए, तिलक जंजू राखा प्रभु ताका, कीनो कलो बड़ो कलू में साका, ते ठीकर फोर दिली सिर प्रभपुर की ओ प्यान, तेग बहादुर सी क्रिया करी ना किन्हू आन। ये सारा लिख के ते फेर वो लिख रहे ने अब मैं अपनी कथा बखानो तब साधत जे बिद मोहयानो। गुरु खुद कह रहे हैं कि असी सारे एक लाइन दे विच हैं, जो तुहा जुगत साई सह काया, फिर पलटिए दे हिसाब नाल गुरु खुद कह रहे हैं कि असी को है ते लोग कही जान भी नहीं जी ये ते वखरा सी, उन्हां दा वखरा सी ते इन्हां दा वखरा सी, कहण नाल की हुंदा है, पर हुंदा है कहण नाल, क्योंकि असी ओबेसले हैं, असी ते दरअसल इस पासे वल ध्यान ही नहीं दे रहे, और बिल्कुल असी सिर्फ टू बी वेरी फ्रेंक, मैं इनू कहण च कोई संकोच नहीं है कि असी गुरु ग्रंथ साहब नू एक सेरीमोनियल जिहा सिर्फ मत्था टेकण दा ही साधन बना लिया, ना असी इनू वाचिए, ना पढ़िए, ना घोखिए, ना पड़चोलीए, ते जिहड़े घोखण पड़चोलण वाले ने जां फिर उन्हां दी बदखोई करिए, साडा इहो ही कम रह गया साडियां वड्डियां वड्डियां संस्थावां दा, वड्डियां वड्डियां डेरियां दा, और वड्डियां वड्डियां जिहड़े मतलब होर धर्म दे ठेकेदार बणे उन्हां दा, साडे कोल इन्ना वड्डा अते बेशकीमती खजाना है, जिस खजाने नूं असीं दरअसल उहदा ढक्कण खोल के भी नहीं अजे तक देखिया, इहदे विच साडे कोल की है। बल्कि मैनूं ते आऊं डर लगण लग पिया वी सगों उत्तों असीं संगमरमर दे नाल लद्दी जा रहे, संगमरमर लाता सारी थां ते भी वेहड़े दे विच जिहड़े इतिहासक गुरद्वारे ने भी किते गुरु गोबिंद सिंह साहब खेड़दे होए जे इत्थे उन्हां दी चरण धूड़ किते होवे ते किसे दे मत्थे ना लग जे, गुरु अर्जन देव जी महाराज जिथे रहे ने किते उन्हां दी चरण धूड़ किसे दे मत्थे ना लग जाए, साडा इह काम हुण ते सर वह भी उस तो भी अगे चला गया भी इस तो भी थल्यो कोई चांस गड़बड़ ना हो जाए उत्ते सोना ला दो, सोना थप्पिया जा रहा सारे पासे, संग मरमर थप्पिया जा रहा है, ते गुरु साहब नू दो दो लख दे तीन तीन लख दे रुमालियां जिते असी ढक रहे हैं चढ़ा रहे हैं, लेकिन उहदे अंदर जो कुछ है उहनू असी ना ते साडे को फुरसत है, क्योंकि माया कट्ठी करनी भी बड़ी मुश्किल है, फिर उहनू गिणना सांभना ते फिर उहनू लुटाउणा ये होर भी मुश्किल है, तो वो मुश्किल काम सिखां ने शुरू कर ले। मैं अगे अपने दोस्तां नाल कहिंदा हुंदा भी सिख इन्हां कम्मां वास्ते ते नहीं सी बणे, देखो सिख लफ़ज़ दा मतलब ही तुसीं सीधा लै लो, देखो क्या प्यारा लफ़ज़ कड़िया है, सिख का मतलब यह है कि जिहड़ा हमेशा सिख दे रहण लई तैयार है, सिखना असीं चाहुंदे ही नहीं, असीं तां सारे ब्रह्म ज्ञानी बने हुए हैं, सानू सब कुछ पता है जी, ते जे सब कुछ पता है तो फिर भी साडियां धज्जियां क्यों उड़ रहियां ने, क्यों साडे अपने ही लोग साडे तों नाबर होए बैठे ने। मैं उहनां लोकां नूं नहीं कहिंदा कुछ भी, वो बेचारे मैं ते होई कहिंदा भी इहनां नूं पता ही नहीं है, दसम ग्रंथ नूं समझना हर एक दे वस दी गल भी नहीं है, जेड़ा सारे हिंदुस्तान दी माइथोलॉजी नूं सारे हिंदुस्तान दे सांस्कृतिक और धार्मिक इतिहास नूं नहीं जानदा वह दसम ग्रंथ समझ नहीं सकदा। देखो पुराण जेड़े ने ना वह तीन हिस्सों च ने, शिव दे वक्रे पुराण ने, विष्णु दे वक्रे पुराण ने, ब्रह्मा दे वक्रे पुराण ने, उन्हां दा आपस कोई ताल्लुक नहीं हैगा, और तुहानूं शायद जान के हैरानी होएगी कि शिव नूं मन्नण वाले शैव ने ते विष्णु नूं मन्नण वाले वैष्णव ने, वैष्णव और शैवां दी मध्य युग दे विच जबरदस्त फाइटिंग रही है एक दूजे दे नाल, और बड़ियां लड़ाइयां और बड़े खून खराबे होए ने, नहीं मन्नदे एक दूजे दी गल नूं, उन्हां दे सिद्धांत कुछ होर ने, इन्हां दे होर ने, ਤੇ ਬ੍ਰਹਮਾ ਤੇ ਖੈਰ ਚਲੋ ਪੈਦਾ ਕਰਨ ਵਾਲਾ ਸੀ, ਉਹਨੂੰ ਤੇ ਭੁੱਲ ਭੱਲ ਗਏ ਸਾਰੇ, ਜਿੱਦਾਂ ਅੱਜ ਕੱਲ ਪਿਓ ਨੂੰ ਸਾਰੇ ਬੱਚੇ ਭੁੱਲ ਜਾਂਦੇ ਨੇ, ਪੈਦਾ ਕਰਦਾ ਕਰਦਾ ਹੁਣ ਤੇ ਬੱਚੇ ਇਥੋਂ ਤੱਕ ਕਹਿਣ ਨੂੰ ਤਿਆਰ ਹੋ ਗਏ ਨੇ ਵੀ ਅਸੀਂ ਕੋਈ ਚਿੱਠੀ ਤੇ ਨਹੀਂ ਸੀ ਪਾਈ ਵੀ ਸਾਨੂੰ ਪੈਦਾ ਕਰੋ, ਪੈਦਾ ਕਰਤਾ ਤੁਸੀਂ, ਠੀਕ ਹੈ ਹੁਣ ਹਟੋ ਇੱਕ ਪਾਸੇ। ਜਦੋਂ ਮੇਰਾ ਨਵਾਂ ਨਵਾਂ ਹੀ ਅਜੇ ਉਹ ਟਰਾਂਸਲੇਸ਼ਨ 82-83 ਦੀ ਗੱਲ ਹੈ, ਹੈਦਰਾਬਾਦ ਤੋਂ ਸੀ ਉਹ ਵਿਅਕਤੀ, ਹੁਣ ਤੇ ਉਹ ਵੀ ਜਵਾਨ ਹੋ ਗਿਆ ਹੋਣਾ, ਉਦੋਂ ਮੁੰਡਾ ਜਿਹਾ ਸੀ, ਨਾਲ ਉਹਦੇ 8-10 ਸਟੂਡੈਂਟ ਸੀ, ਮੇਰੇ ਕਮਰੇ ਚ ਆ ਗਏ, ਕਹਿੰਦੇ ਜੋਤ ਸਿੰਘ ਤੁਹਾਡਾ ਨਾਂ ਹੈ? ਮੈਂ ਕਿਹਾ ਹਾਂਜੀ, ਮੈਨੂੰ ਹੀ ਕਹਿੰਦੇ ਲੋਕ। ਕਹਿੰਦੇ ਤੁਸੀਂ ਦਸਮ ਗ੍ਰੰਥ ਦਾ ਤੁਸੀਂ ਕੀਤਾ ਅਨੁਵਾਦ? ਮੈਂ ਕਿਹਾ ਮੈਂ ਕੀ ਕੀਤਾ ਜੀ, ਬਸ ਹੋ ਗਿਆ। ਕਹਿੰਦੇ ਕੀ ਕੀਤਾ ਤੁਸੀਂ? ਉਹਦੇ ਤ੍ਰਿਆ ਚਰਿੱਤਰਾਂ ਦਾ ਵੀ ਤੁਸੀਂ ਅਨੁਵਾਦ ਕਰ ਦਿੱਤਾ? ਮੈਂ ਕਿਹਾ ਜੀ ਮੈਂ ਤੇ ਅਨੁਵਾਦਕ ਹਾਂ, ਹੁਣ ਜੋ ਕੁਛ ਸਾਹਮਣੇ ਹੈਗਾ ਮੈਂ ਉਹਦੇ ਚੋਂ ਨਾ ਤੇ ਕੋਈ ਵਧਾ ਸਕਦਾ ਨਾ ਘਟਾ ਸਕਦਾ, ਕੋਈ ਅਨੁਵਾਦ ਦੇ ਬਾਰੇ ਗਲਤੀ ਹੋਵੇ ਤੇ ਮੈਨੂੰ ਦੱਸੋ, ਆਪਾਂ ਵਿਚਾਰ ਕਰ ਲੈਂਦੇ ਹਾਂ। ਨਹੀਂ ਨਹੀਂ ਅਨੁਵਾਦ ਤੇ ਤੁਹਾਡਾ ਠੀਕ ਹੈ, ਲੇਕਿਨ ਇਹ ਤੁਸੀਂ ਤ੍ਰਿਆ ਚਰਿੱਤਰਾਂ ਦਾ ਵਿੱਚ ਮਤਲਬ ਕਿਉਂ ਕਰ ਦਿੱਤਾ? ਉਹ ਮੈਂ ਕਿਹਾ ਕਿਉਂ ਕਰਦੀ ਤੇ ਗੱਲ ਹੀ ਨਹੀਂ ਹੈ, ਪੰਜਾਬੀ ਦੇ ਵਿੱਚ ਜੋ ਅਵੇਲੇਬਲ ਹੈ ਮੈਂ ਉਹਦਾ ਅਨੁਵਾਦ ਕਰ ਦਿੱਤਾ। ਮੈਂ ਕਿਹਾ ਤੁਹਾਨੂੰ ਦਿੱਕਤ ਕੀ ਹੈ? ਕਹਿੰਦੇ ਜੀ ਦਿੱਕਤ, ਮੈਂ ਇੱਧਰ ਨੂੰ ਆਉਣਾ ਸੀ, ਮੈਂ 2 ਦਿਨ ਪਹਿਲਾਂ ਹੀ ਤੁਹਾਡਾ ਉਹ ਖਰੀਦਿਆ ਬਾਜ਼ਾਰ ਚੋਂ, ਤੇ ਮੈਂ ਹੈਦਰਾਬਾਦ ਤੋਂ ਆ ਰਿਹਾ ਸਾਂ ਤੇ ਬੈਠਾ ਸਾਂ ਮੈਂ ਜਿਸ ਜਗ੍ਹਾ, ਮੈਂ ਉਹ ਪੜ੍ਹਦਾ ਪੜ੍ਹਦਾ ਉਹਨੂੰ ਕਿਤਾਬ ਨੂੰ ਬੂਟੀ ਮਾਰ ਕੇ ਤੇ ਮੈਂ ਬਾਥਰੂਮ ਗਿਆ, ਉੱਥੇ ਲਾਗੇ ਇੱਕ ਬੀਬੀ ਬੈਠੀ ਸੀ, ਬੀਬੀ ਨੇ ਉਹ ਉਲਟਾ ਕੇ ਚੁੱਕਿਆ ਵੇਖਿਆ ਤੇ ਮੈਨੂੰ ਕਿਹਾ ਵੀ ਇਹ ਬਾਬਾ ਜੀ ਤੁਸੀਂ ਇਹ ਕੀ ਪੜ੍ਹ ਰਹੇ ਤੇ ਇੰਨਾ ਗੰਦ ਮੰਦ ਇਹ ਵੋ। ਮੈਂ ਕਿਹਾ ਕੀ ਪੜ੍ਹ ਰਹੇ ਸੀ ਤੁਸੀਂ? ਕਹਿੰਦੇ ਮੈਂ ਤ੍ਰਿਆ ਚਰਿੱਤਰ ਪੜ੍ਹ ਰਿਹਾ ਸਰ। ਮੈਂ ਕਿਹਾ ਅੱਛਾ, ਪਰਸੋਂ 3-4 ਦਿਨ ਪਹਿਲਾਂ ਖਰੀਦਿਆ ਤੁਸੀਂ? ਕਹਿੰਦੇ ਹਾਂ। ਮੈਂ ਕਿਹਾ ਤ੍ਰਿਆ ਚਰਿੱਤਰ ਤੇ 4th volume ਚ ਹੈ, 4th ਜਿਲਦ ਵਿੱਚ ਹੈ, ਤੁਸੀਂ ਸਿੱਧਾ ਜੱਫਾ ਉਹਨੂੰ ਹੀ ਕਿਉਂ ਮਾਰਿਆ ਪਹਿਲਾਂ? ਤੁਸੀਂ ਪਹਿਲਾਂ ਵੀ ਪੜ੍ਹ ਲੈਣਾ ਸੀ, ਪਹਿਲਾਂ ਜਾਪ ਸਾਹਿਬ ਹੈ, ਕਾਲ ਉਸਤ ਹੈ, ਸ਼ਸਤਰ ਰਾਮ ਮਾਲਾ ਹੈ, ਬਚਿੱਤਰ ਨਾਟ, ਤੁਸੀਂ ਸਿੱਧਾ ਦੱਸੋ ਮੈਨੂੰ ਵੀ ਤ੍ਰਿਆ ਚਰਿੱਤਰਾਂ ਦੇ ਕਿਉਂ ਪਏ ਜਾ ਕੇ? ਤੁਸੀਂ ਤੇ ਸੰਤ ਆਦਮੀ ਜੇ, ਔਰਤਾਂ ਵੱਲ ਤੇ ਬਹੁਤਾ ਖਿਆਲ ਨਹੀਂ ਰੱਖਣਾ ਚਾਹੀਦਾ। ਦਰਅਸਲ ਸਾਰੇ ਪਖੰਡੀ ਲੋਕ ਨੇ ਜਿਹੜੇ ਏਦਾਂ ਦੀ ਗੱਲ ਕਰ ਰਹੇ ਨੇ, ਯਾਨੀ ਉਹ ਵਿਅਕਤੀ ਸਿੱਧਾ ਮਤਲਬ ਪਹਿਲਾਂ ਉਸੇ ਉਹਦੇ ਅੰਦਰ ਵੀ ਕਿਉਰੀਅਸਿਟੀ ਹੈ ਅੰਦਰ, ਲੇਕਿਨ ਡਰਾਮਾ ਬਾਹਰ ਕਰ ਰਿਹਾ ਵੀ ਮੈਨੂੰ ਤੇ ਇਹਨਾਂ ਚੀਜ਼ਾਂ ਨਾਲ ਕੋਈ ਮਤਲਬ ਨਹੀਂ। ਹਾਲਾਂਕਿ ਉਹਨਾਂ ਸਾਰੀਆਂ ਕਹਾਣੀਆਂ ਦੇ ਵਿੱਚੋਂ ਕਿਤੇ ਪ੍ਰਸਕ੍ਰਾਈਬ ਨਹੀਂ ਕੀਤਾ ਵੀ ਤੁਸੀਂ ਵੀ ਇੱਦਾਂ ਕਰੋ। ਕਹਾਣੀਆਂ ਜਿਹੜੀਆਂ ਪ੍ਰਚਲਿਤ ਨੇ, ਚਾਹੇ ਉਹ ਪੰਚਤੰਤਰ ਦੀਆਂ ਕਹਾਣੀਆਂ ਨੇ, ਚਾਹੇ ਬੈਤਾਲ 25 ਦੀਆਂ ਕਹਾਣੀਆਂ ਨੇ, ਚਾਹੇ ਅਲਿਫ ਲੈਲਾ ਦੀਆਂ ਕਹਾਣੀਆਂ ਨੇ, ਚਾਹੇ ਉਹ ਹੋਰ ਕਹਾਣੀਆਂ ਜਿਹੜੀਆਂ ਫੋਕ ਦੇ ਵਿੱਚ ਨੇ, ਸਾਡੇ ਲੋਕ ਯਾਨ ਦੇ ਵਿੱਚ ਨੇ, ਸੱਸੀ ਪੁੰਨੂ ਦੀ ਕਹਾਣੀ ਹੈ, ਹੀਰ ਰਾਂਝੇ ਦੀ, ਇਹ ਸਾਰੀਆਂ ਕਹਾਣੀਆਂ ਨੂੰ ਉਹਨਾਂ ਨੇ ਇੱਕ ਜਗ੍ਹਾ ਇਕੱਠੀਆਂ ਕਰ ਦਿੱਤਾ। ਅਖੇ ਜੀ ਉਹਦੇ ਵਿੱਚ ਅਸ਼ਲੀਲ ਬਹੁਤ ਕੁਛ ਆ। ਮੈਂ ਕਿਹਾ ਮੇਰੀ ਗੱਲ ਸੁਣੋ, ਅਸ਼ਲੀਲ ਤੇ ਛੱਡ ਹੀ ਦਿਓ ਹੁਣ ਤੁਸੀਂ ਇਸ ਗੱਲ ਨੂੰ। ਟੀਵੀ, ਮੈਂ ਕਿਹਾ ਟੀਵੀ ਦੇ ਉੱਤੇ ਔਰ ਖਾਸ ਤੌਰ ਤੇ ਪੰਜਾਬੀ ਚੈਨਲ ਜਿਹੜੇ ਨੇ, ਉਹਨਾਂ ਚੈਨਲ ਦੇ ਉੱਤੇ ਜਿੰਨੀ ਅਸ਼ਲੀਲਤਾ ਦਿਖਾਈ ਜਾ ਰਹੀ ਹੈ, ਖਾਸ ਤੌਰ ਤੇ ਦੇਖੋ ਜ਼ੀ ਟੀਵੀ ਵਾਲਿਆਂ ਨੇ ਸ਼ੁਰੂ ਕੀਤਾ ਹੈ, ਤੇ ਉਹਨਾਂ ਕੋਲ ਕਸ਼ਮੀਰੀ ਦਾ ਵੀ ਹੈ, ਗੁਜਰਾਤੀ ਦਾ ਵੀ ਹੈ, ਯੂਪੀ ਹਿੰਦੀ ਦਾ ਵੀ ਹੈ, ਮਤਲਬ ਜ਼ੀ ਚੈਨਲ ਪੰਜਾਬੀ ਦਾ ਵੀ ਹੈ। ਕਿਸੇ ਹੋਰ ਚੈਨਲ ਤੇ ਤੁਸੀਂ ਨਹੀਂ ਵੇਖੋਗੇ ਵੀ ਔਰਤਾਂ ਜਿਹੜੀਆਂ ਨੇ ਉਹਨਾਂ ਨੇ ਕੱਪੜੇ ਨਾ ਪਾਏ ਹੋਣ ਜਾਂ ਘੱਟ ਪਾਏ ਹੋਣ। ਈਵਨ ਹਰਿਆਣਾ ਸਾਡਾ ਗੁਆਂਢੀ ਹੈ, ਉਹਨਾਂ ਦਾ ਵੀ ਉਹ ਜਿਹੜਾ ਚੈਨਲ ਹੈ ਉਹਦੇ ਵਿੱਚ ਉਹਨਾਂ ਨੇ ਬਕਾਇਦਾ ਔਰਤ ਨੂੰ ਜਿਸ ਤਰ੍ਹਾਂ ਉਹਨਾਂ ਦੇ ਆਮ ਡਰੈਸ ਹੈ ਉਸ ਤਰੀਕੇ ਨਾਲ ਦੱਸਿਆ। ਸਿਰਫ ਤੇ ਸਿਰਫ ਪੰਜਾਬੀ ਜਿਹੜੇ ਨੇ ਚੈਨਲ, ਚਾਹੇ ਉਹ ETC ਹੈ, ETC, ਮੈਂ ਬੜਾ ਹੈਰਾਨ ਹੁੰਦਾ ਇਸ ਪਖੰਡ ਤੇ ਵੀ ਸਵੇਰੇ 1.5 ਘੰਟਾ ਕੀਰਤਨ ਦੇ ਕੇ ਤੇ ਨਾਲ ਹੀ ਫਿਰ ਉਸ ਤੋਂ ਬਾਅਦ ਉਹ ਹੀ ਨਾਚ ਗਾਣਾ ਸ਼ੁਰੂ, ਤੇ ਸਿੱਖ ਧੰਨ ਧੰਨ ਕਰੀ ਜਾ ਰਹੇ ਨੇ ਕਿ ਵਾਹ ਵਾਹ ਕਿਆ ਬਾਤ ਹੈ। ਤੋ ਇਹ ਸਾਰੀਆਂ ਚੀਜ਼ਾਂ ਸਾਨੂੰ ਸੋਚਣੀਆਂ ਵਿਚਾਰਨੀਆਂ ਚਾਹੀਦੀਆਂ ਨੇ ਕਿ ਅਸੀਂ ਦਰਅਸਲ ਗੱਲ ਠੀਕ ਕਹੀ ਇਹਨਾਂ ਨੇ ਵੀ 98-98 ਰੁਪਈਆ 2-2 ਰੁਪਈਏ ਜਿਹੜੇ ਪਾ ਕੇ ਇੱਥੇ ਚੜਾਵਾ ਹੁੰਦਾ ਹੈ, ਇਹ ਬੜੀ ਗਾੜੀ ਕਮਾਈ ਦਾ ਚੜਾਵਾ ਹੁੰਦਾ ਹੈ, ਤੇ ਸਾਨੂੰ ਚਾਹੀਦਾ ਹੈ ਕਿ ਅਸੀਂ ਆਪਣੇ ਧਰਮ ਗ੍ਰੰਥਾਂ ਨੂੰ ਉਹਨਾਂ ਦੇ ਸਹੀ ਪਰਸਪੈਕਟਿਵ ਦੇ ਵਿੱਚ, ਸਮਾਂ ਇੰਨਾ ਨਹੀਂ ਹੈ, ਨਹੀਂ ਤੇ ਮੈਂ ਬਚਿੱਤਰ ਨਾਟਕ ਦੇ ਬਾਰੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਕਰਨੀਆਂ ਸਨ ਕਿ ਬਚਿੱਤਰ ਨਾਟਕ ਦੇ ਵਿੱਚ ਮੈਸੇਜ ਕੀ ਹੈ ਤੇ ਸਿੱਖਾਂ ਨੇ ਨਹੀਂ ਮੰਨਿਆ ਤੇ ਉਹਦਾ ਰਿਜ਼ਲਟ ਕੀ ਰਿਹਾ। ਮੈਂ 2 ਮਿੰਟਾਂ ਦੀ ਗੱਲ ਉਹ ਕਰਕੇ ਮੁਕਾ ਦਿੰਦਾ ਵੀ ਲਵ ਔਰ ਕੁਸ਼ ਦੋ ਲੜਕੇ ਸੀਗੇ, ਚੱਕਰਵਰਤੀ ਰਾਜੇ ਦੇ ਲੜਕੇ ਸੀਗੇ। ਲੜਦੇ ਲੜਦੇ ਅਖੀਰ ਹਾਲਤ ਇਹ ਹੋ ਗਈ ਆਪੋ ਚ ਵੀ 20 ਗਾਓ ਤਿਨਕੇ ਰਹਿ ਗਏ, ਜਿਨਮੋ ਕਰਦ ਕਿਰਸਾਨੀ ਭੈ, 20 ਪਿੰਡਾਂ ਦੇ ਮਾਲਕ ਰਹਿ ਗਏ। ਗੁਰੂ ਸਾਹਿਬ ਇਹ ਸਟੋਰੀ ਰਾਹੀਂ ਕੋਈ ਇਹ ਨਹੀਂ ਦੱਸ ਰਹੇ ਵੀ ਅਸੀਂ ਕਿੰਨਾ ਦੇ ਖਾਨਦਾਨ ਦੇ ਨਾਲ ਸੰਬੰਧਿਤ ਹਾਂ, ਦੱਸਣਾ ਉਹ ਇਹ ਚਾਹ ਰਹੇ ਨੇ ਕਿ ਭਲਿਓ ਪੁਰਖੋ ਆਪਸੀ ਲੜਾਈਆਂ ਜਿਹੜੀਆਂ ਨੇ ਉਹ ਚੱਕਰਵਰਤੀ ਰਾਜੇ ਦੇ ਲੜਕੇ ਸਨ ਤੇ ਉਹ ਵੀ 20 ਪਿੰਡਾਂ ਦੇ ਮਾਲਕ ਰਹਿ ਗਏ, ਤੁਹਾਡੇ ਕੋਲ ਰਾਜ ਭਾਗ ਆਉਣਾ ਹੀ ਆਉਣਾ ਹੈ, ਕਿਉਂਕਿ ਗੁਰੂ ਨਾਨਕ ਦੇ ਗੁਰਮੁਖ ਤੋਂ ਅੱਗੇ ਬ੍ਰਹਮ ਗਿਆਨੀ, ਬ੍ਰਹਮ ਗਿਆਨੀ ਤੋਂ ਅੱਗੇ ਜਿਹੜਾ ਖਾਲਸਾ ਬਣਨਾ ਹੈ ਉਹ ਇੰਨਾ ਕਰੈਕਟਰ ਦਾ ਉੱਚਾ ਤੇ ਸੁੱਚਾ ਹੋਣਾ ਵੀ ਉਹਦੇ ਕੋਲ ਰਾਜ ਭਾਗ ਤੇ ਆਉਣਾ ਹੀ ਆਉਣਾ ਹੈ। ਰਾਜ ਭਾਗ ਆਇਆ ਵੀ, 10 ਬਚਿੱਤਰ ਨਾਟਕ ਇਹ ਰਿਹਾ ਸਾਨੂੰ ਵੀ ਭਾਈ ਰਾਜ ਭਾਗ ਆਏਗਾ ਤੇ ਲੜਿਓ ਨਾ ਆਪੋ ਚ, ਤੇ ਅਸੀਂ ਕੀ ਕਰ ਰਹੇ ਹਾਂ ਇਹ ਮੈਨੂੰ ਦੱਸਣ ਦੀ ਲੋੜ ਨਹੀਂ। ਰਾਜ ਭਾਗ ਦੀ ਸਾਡੀ ਤੜਫ ਕਿੰਨੀ ਪਿਆਸੀ, ਜਿਹੜੇ ਪਿਆਸ ਸਾਡੀ ਤਗੜੀ ਸੀ, ਮੈਨੂੰ ਕੋਈ ਦੱਸੇ ਵੀ ਹਰਿਆਣਾ ਵਾਲਿਆਂ ਨੇ ਹਰਿਆਣਾ ਮੰਗਿਆ ਸੀ ਕਦੀ? ਅਸੀਂ ਆਪ ਦਿੱਤਾ ਹੈ। ਕਿਉਂ ਦਿੱਤਾ ਹੈ? ਕਿਉਂਕਿ ਸਾਨੂੰ ਰਾਜ ਭਾਗ ਨਹੀਂ ਆਉਂਦਾ ਸਾਡੇ ਉਦਾਂ ਹਿੱਸੇ, ਚੀਫ ਮਿਨਿਸਟਰ ਅਸੀਂ ਨਹੀਂ ਬਣ ਸਕਦੇ। ਹਿਮਾਚਲ ਪ੍ਰਦੇਸ਼ ਵਾਲਿਆਂ ਨੇ ਕਦੀ ਹਿਮਾਚਲ ਪ੍ਰਦੇਸ਼ ਨਹੀਂ ਮੰਗਿਆ, ਉਹ ਵੀ ਪੰਜਾਬ ਸੀ। ਅਸੀਂ ਆਪ ਦਿੱਤਾ ਕਿਉਂਕਿ ਚੀਫ ਮਿਨਿਸਟਰਸ਼ਿਪ ਨਹੀਂ ਮਿਲਦੀ, ਤੇ 13 ਜ਼ਿਲ੍ਹਿਆਂ ਦਾ ਅਸੀਂ ਉਹ ਸੂਬਾ ਜਿਹਾ ਕਿ ਲੈ ਕੇ, ਪੰਜਾਬੀ ਸੂਬੀ ਜਿਹਨੂੰ ਮੈਂ ਕਹਿੰਦਾ ਉਹ ਲੈ ਕੇ ਤੇ ਅਸੀਂ ਬਹਿ ਗਏ, ਤੇ ਉਸ ਤੋਂ ਬਾਅਦ ਵੀ ਸਾਡੇ ਕਿੰਨੇ ਦਲ ਨੇ ਤੇ ਕਿੰਨੇ ਦਲਾਂ ਦੀ ਦਲਦਲ ਅਸੀਂ ਬਣਾ ਲਈ ਹੈ, ਇਹ ਮੈਨੂੰ ਕੋਈ ਦੱਸਣ ਦੀ ਲੋੜ ਨਹੀਂ, ਤੁਸੀਂ ਸਾਰੇ ਹੀ ਜ਼ਿਆਦਾ ਇਸ ਗੱਲ ਬਾਰੇ ਜਾਣਦੇ ਜੇ। ਜੇ ਬਚਿੱਤਰ ਨਾਟਕ ਦੇ ਮੈਸੇਜ ਦੇ ਉੱਤੇ ਅਸੀਂ ਅਮਲ ਕੀਤਾ ਹੁੰਦਾ ਤੇ ਸ਼ਾਇਦ ਸਾਡੀ ਇਹ ਦੁਰਦਸ਼ਾ ਨਾ ਹੁੰਦੀ। ਮੈਨੂੰ ਤੇ ਕਦੀ ਕਦੀ ਡਰ ਹੁੰਦਾ ਹੈ ਵੀ ਕਿਤੇ ਅਸੀਂ 20 ਪਿੰਡਾਂ ਦੀ ਮਾਲਕੀ ਵੱਲ ਤੇ ਨਹੀਂ ਬਣ ਰਹੇ, ਹੁਣ 20-20 ਪਿੰਡਾਂ ਦੇ ਹੀ ਜ਼ਿਲ੍ਹੇ ਹੋ ਜਾਣ ਸ਼ਾਇਦ, ਤੇ ਫਿਰ ਪਿੰਡ ਪਿੰਡ ਦੇ ਹੀ ਮਤਲਬ ਇਸ ਤਰ੍ਹਾਂ ਹੋ ਜਾਵੇ, ਤੇ ਫਿਰ ਅਖੀਰ ਖਾਲਸਾ ਲੱਭਣਾ ਪਏਗਾ ਬੜੀ ਮੁਸ਼ਕਿਲ ਹੋਈ, ਭਾਈ ਕਦੀ ਇੱਥੇ ਖਾਲਸਾ ਰਹਿੰਦਾ ਹੁੰਦਾ ਸੀ, ਸਿੱਖ ਰਹਿੰਦਾ ਹੁੰਦਾ ਸੀ। ਇਹ ਇਹੋ ਹੀ ਹੈ ਕਾਰਨ ਵੀ ਅਸੀਂ ਆਪਣੇ ਗ੍ਰੰਥਾਂ ਵੱਲ, ਆਪਣੀ ਵਿਰਾਸਤ ਵੱਲ ਅਸੀਂ ਧਿਆਨ ਨਹੀਂ ਦੇ ਰਹੇ। ਸਾਡਾ ਸਾਰਿਆਂ ਦਾ ਇਹ ਫਰਜ਼ ਬਣਦਾ, ਲੜਨ ਦੀ ਨਹੀਂ ਲੋੜ ਕਿਸੇ ਨਾਲ, ਸਿਰਫ ਇੰਨੀ ਲੋੜ ਹੈ ਵੀ ਉਹਨਾਂ ਨੂੰ ਸਮਝਾਈਏ, ਲੋਕਾਂ ਨੂੰ ਸਮਝਾਈਏ ਵੀ ਭਾਈ ਇਹ ਖਜ਼ਾਨਾ ਸਾਡੇ ਕੋਲ ਹੈ। ਲੜਨ ਨਾਲ ਕੀ ਹੁੰਦਾ? ਹਨੇਰੇ ਨੂੰ ਕਮਰੇ ਚ ਹਨੇਰਾ ਹੋਵੇ ਤੇ ਡਾਂਗਾ ਮਾਰ ਮਾਰ ਕੇ ਹਨੇਰਾ ਤਾਂ ਨਹੀਂ ਕੱਢਿਆ ਜਾ ਸਕਦਾ। ਉੱਥੇ ਇਹੋ ਹੀ ਤਰੀਕਾ ਹੈ ਕਿ ਬਈ ਬਿਜਲੀ ਜਗਾ ਦਿਓ ਜਾਂ ਦੀਵਾ ਬਾਲ ਦਿਓ, ਤੂੰ ਵਿਦਿਆ ਦਾ ਉਹ ਆਪਣੇ ਆਪ ਹਨੇਰਾ ਬਾਹਰ ਚਲਾ ਜਾਏ। ਕਿਸੇ ਨੂੰ ਕੋਈ ਦੋਸ਼ ਦੇਣ ਦੀ ਐਡੀ ਮੈਨੂੰ ਨਹੀਂ ਲੱਗਦੀ ਵੀ ਲੋੜ ਹੈ, ਲੇਕਿਨ ਆਪਣੇ ਆਪ ਨੂੰ ਜ਼ਰੂਰ ਅਸੀਂ ਆਪਣੇ ਗੇਰੇਬਾਨ ਮੇ ਸਿਰ ਨੀਵਾਂ ਕਰ ਦੇਖ ਵਾਲੀ ਗੱਲ ਜਿਹੜੀ ਹੈ ਉਹਨੂੰ ਜ਼ਰੂਰ ਅਸੀਂ ਮੰਨੀਏ। ਇਹਨਾਂ ਹੀ ਲਫ਼ਜ਼ਾਂ ਦੇ ਨਾਲ ਦਾਸ ਖੇਮਾ ਦਾ ਯਾਚਕ ਹੈ, ਬਹੁਤ ਸਾਰੀਆਂ ਵਾਧਾਂ ਘਾਟਾਂ ਹੋ ਗਈਆਂ ਹੋਣਗੀਆਂ, ਖਿਮਾ ਕਰੋਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।